सतनाम करता पुरुष निर्भाव निर्वैर अकाल मूर्त जूनी सैभं गुरु प्रसाद जप आद सच युवाद सच है पी सच नानक होशी पी सच वाहिगुरु। एक ओंकार सतगुरु साहब श्री वाहिगुरु जी फतेह जप श्री मुखवाद पातशाही दसवीं शांत प्रसाद चक्र चैन हर बन जा तर पा निहंजे रूप रंग हर रेख पे कुपै न सकत के अचल मूर तन भाव प्रभा संतोष हे जय कोटिंद्र इंद्रान साय साहन हे जय। फिर पवन में ही सुर नारा सुर नेत नेत बन तन कह वह सर्व नाम कथा करण कर्म नाम बन स्मर कहाँ बुद्ध प्रभु तुच्छ हमारी बन सकत मैं जो तिहारी हम न सत कर सिर्फ तुम्हारी आप ले हो तुम कथा सुधारी शास्त्र खट किंग विरन चढ़ जाए अंध लखे बदरो सुनाए जब काल कृपा कराए सुगल द्वार को छाड़ के गह तुहार उद्वार बह गह की लाजस गोविंदास तुहार सुगल द्वार को छाड़ के गह तुहार उद्वार बह गह की लाजस गोविंदास तुहार सो कौटल गुरु से सुहाय दर्शन पर से गुरु के जन्म मरण दुख जाए वह सिद्ध के संबंध निवार सो पर सो चटी है डिठे सच्चे पातशाह मल जन्म जन्म नी कटिए सज्जन सच्चा पातशाह सिर सां दशाह जिस पास बैठे हैं सोही है सुगना नावे साह सज्जन सच्चा पातशाह सिर सां दशाह जिस पास बैठे हैं सोही है सुगना नावे साह।
वाहिगुरु साहब जीओ तलंग महला पंजवा घर तीजा मेहरबान साहेब मेहरबान साहेब मेरा मेहरबान मेहरबान साहेब मेहरबान साहेब मेरा मेहरबान जी सगल को देदान रहाओ तू काहे डूला प्राणिया तुज राखेगा सृजनहार जिन पादाइश तू किया सोई दे आधार जिन अबाई वेदनी सोई गर्दा सार काट काट मालिक दिला का सच्चा परवदगार कुदरत की बना जानिया वड़ा वे बरवाहो कर बंदे तू बंदगी जेचर घट मैं साहो तू समरथ अगथ अगोचर जियो पिंड तेरी रास रहम तेरी सुख पाया सदा नारक की अरदास तू समरथ अकथ अगोचर जियो बिंड तेरी रास रहम तेरी सुख पाया सदा नारक की अरदास। वाहिगुरु जी का खालसा वाहिगुरु जी की फतेह। साहिब जीओ असल प्रेम उमाहरा क्यों मिलिया हर जाए मन तन प्यास दर्शन करी कोई आन मिलावै माए संत सुहाई प्रेम के हौ तिन कै लागा पाए बिन प्रभ क्यों सुख पाईऐ दूजी नाही जाए, जिन्नी चाखिया प्रेम रास से तृप्त रहे आगाए। आप त्याग बिनती करह लेहो प्रभु लड़ लाए, जो हर कंत मिलाइया से बिछड़ कतह न जाए। प्रभन दूजा को नहीं नानक हर शरनाए, असु सुखी वसंदिया जिना व्या हर राए। असर प्रेम ओवाहरा क्यों मिलिया हार जाए।
वाहिगुरु जी का खालसा, वाहिगुरु जी की फतेह। परम सत्कार योग गुरु खालसा सतसंग जी, अज असू दे महीने की संगरान का शुभ दिहाड़ा है। गुरु घर की रीति अनुसार जो साध संगत विच कथा कीर्तन विचारां चलियां आ रही हैं, उस अनुसार आप जी ने पहला कीर्तन सरवण किया है, पिछले संपूर्ण बारह माह का पाठ, तो जिहड़ा महीना असू का चढ़िया है उसका फिर दोबारा पाठ सरवण किया है। इस वास्ते भी इसे दी जिहड़ी विचार है वो संगतां दे विच रल मिल के सांझी करनी है। सतगुरु साहब जी कृपा करन, शुद्ध विचार करन दा बल बख्शन। असू दा महीना जो है कई महीनों दे विच तां ये समय अनुसार ही जो कोई गर्मी पैनी या ठंड पैनी या दरम्याना जहा मौसम होना, ये सारे सूरज एको रुत अनेक, सूरज तो एको ही है। जड़िया रुत हैं गर्मी या सर्दी या थोड़ी ठंड या बसंत की रुत या बरसात की रुत, ये बहुतियां हैं। किसी ने ये मेरे पास शंका की थी भी सूरज एको रुत अनेक, भी अनेक किनिया गए या होर चीज़ है। मैं नहीं, यदा मतलब ये नहीं भी 100 या 200 या उस 25-26 घट हो, एक अनेक, एक तो जेड़े विरोधी भाव वाला भाव बहुतियां हैं, बहुतियां ने विच 2-3-4-5-6 आम जड़िया रुतां गिणिया हुई हैं। उस तरह संसार दे विच जड़ी आबो हवा है, पानी और हवा दी वरतों है, ये देशां देशां अनुसार बहुतियां भी उसी विचार दे नाल हो सकदियां। सो इहदा ये मतलब नहीं कि अनेक दा जो थोड़े ख्याल विच है रहो विचार, जिमें ये सूरज दे नाल रुतां बदलदियां, सूरज दे उतरायण दिखायण जां सज्जे खब्बे जां उत्तर पछम, ये इन्हां पूर्व पछम इन्हां पासिआं वल जाण करके, इस तरह ही जो असी जीवां शरीरां करके और साढ़े शरीर के अंदर सूक्ष्म शरीर है, जीव आत्मा है, ये भी अपने सुभावों के अनुसार अनेक ही विचारों के विच हन। ते विशेष करके जिमें बहुत ही गर्मी होंदी है, इवें किसी के अंदर तो बहुत ही पदार्थों की तृष्णा है, उस दे नाल उनका रजा जिहड़ा है वो हमेशा पदार्थों वास्ते ਤਪ ਦਾ ਇਹਨਾਂ ਨੇ ਇਸੇ ਤਰ੍ਹਾਂ ਹੀ ਠੰਡ ਦੀ ਰੁੱਤ ਵਧੇਰੇ ਪੋਹ ਮਾਘ ਦੇ ਵਿੱਚ ਉਸਦੇ ਵਿੱਚ ਕੋਰਾ ਪੈਂਦਾ ਹੈ। ਇਸ ਤਰ੍ਹਾਂ ਕਈਆਂ ਦੇ ਜੀਵਨਾਂ ਦੇ ਵਿੱਚ ਪਾਪਾਂ ਰੂਪੀ ਕੋਰਾ ਹੀ ਪੈਂਦਾ ਰਹਿੰਦਾ ਹੈ ਅਤੇ ਹੱਥ ਵੀ ਸੁੰਨ ਹੋ ਜਾਂਦੇ ਹੈ, ਜੜ ਹੋ ਜਾਂਦੇ ਹੈ ਹੱਥ ਪੈਰ ਵੀ। ਇਸੇ ਤਰ੍ਹਾਂ ਹੀ ਜਿਹੜੇ ਹੱਥ ਪੈਰ ਕਰਮ ਇੰਦਰੀਏ ਜਾਂ ਗਿਆਨ ਇੰਦਰੀਏ ਹਨ, ਜਿਹਨਾਂ ਦੁਆਰਾ ਗਿਆਨ ਹੁੰਦਾ ਹੈ ਅਤੇ ਉਹ ਵੀ ਵਾਹਿਗੁਰੂ ਪਰਮੇਸ਼ੁਰ ਦੀ ਸੇਵਾ ਵੱਲੋਂ, ਵਾਹਿਗੁਰੂ ਪਰਮੇਸ਼ੁਰ ਦੇ ਸਿਮਰਨ ਵੱਲੋਂ ਅਤੇ ਉਹ ਜੜੀ ਹੋਇਆ ਰਹਿੰਦਾ ਉਹਨਾਂ ਦਾ। ਇਸ ਤਰ੍ਹਾਂ ਅੰਤਰ ਭਾਵ ਵੀ ਜੋ ਇਹ ਬਾਹਰਲੀਆਂ ਰੁੱਤਾਂ ਦੇ ਅਨੁਸਾਰ ਗ੍ਰਹਿਣ ਕੀਤੇ ਜਾਂਦੇ ਹਨ, ਉਹਨਾਂ ਦੀ ਸੰਖੇਪ ਜਿਹੀ ਵਿਚਾਰ ਹੈ। ਰਸੂ ਦੇ ਮਹੀਨੇ ਦੇ ਵਿੱਚ ਕੋਈ ਗਰਮੈਸ਼ ਵੀ ਵੱਧ ਨਹੀਂ ਹੁੰਦੀ, ਕੋਈ ਠੰਡ ਵੀ ਇੰਨੀ ਜ਼ਿਆਦਾ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਹਨ, ਅਸੁਨ ਅਸੁਨ ਪ੍ਰੇਮ ਉਮਾਹੜਾ, ਆੜਾ ਸ਼ਬਦ ਹੈ ਅਤੇ ਸੁਨ ਸ਼ਬਦ ਹੈ। ਆੜੇ ਅਰਥ ਦੇ ਆੜੇ ਦੇ ਭਾਵ ਇੱਕ ਵਿਰੋਧੀ ਭਾਵ ਵੀ ਲਿਆ ਜਾਂਦਾ ਹੈ, ਅਰਪ ਵੀ ਲਿਆ ਜਾਂਦਾ ਹੈ, ਵਿਸ਼ੇਸ਼ ਵੀ ਲਿਆ ਜਾਂਦਾ ਹੈ। ਇਹ ਵਿਦਵਤਾ ਦੀ ਰੀਤੀ ਦੇ ਅਨੁਸਾਰ ਹੈ। ਇੱਥੇ ਆ ਸੁਨ ਸੁਣਨ ਜੇ ਲਈਏ ਵੀ ਸੁਣਨ ਦਾ, ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਜਸ ਸੁਣਨਾ ਹੈ ਕੰਨਾਂ ਦੁਆਰਾ, ਇੱਧਰ ਵਾਹਿਗੁਰੂ ਦਾ ਜਸ ਉਹੀ ਸੁਣਨਗੇ ਜਿਨ੍ਹਾਂ ਦੇ ਕੰਨ ਠੀਕ ਹੈ, ਜਿਨ੍ਹਾਂ ਨੇ ਮੈਲ ਜੰਮੀ ਹੋਈ ਹੈ ਕੰਨ ਦੇ ਕੰਨਾਂ ਦੇ ਵਿੱਚ। ਇਸ ਤਰ੍ਹਾਂ ਹੀ ਪਾਪਾਂ ਰੂਪੀ ਮੈਲ ਜਿਨ੍ਹਾਂ ਨੇ ਜੰਮੀ ਹੋਈ ਹੈ ਉਹ ਸੁਣ ਨਹੀਂ ਸਕਦੇ। ਜਿਨ੍ਹਾਂ ਦੇ ਉਹੀ ਦੋਸ਼ ਹੈ ਆਪਣੇ ਕੰਨਾਂ ਦੇ ਵਿੱਚ, ਕੋਈ ਕੁਦਰਤੀ ਜਾਂ ਹੋਰ ਚੀਜ਼ ਹੈ, ਅਤੇ ਸ਼ਰਧਾ ਅਤੇ ਵਿਚਾਰ ਰੂਪੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸ਼ਕਤੀ ਨਹੀਂ ਹੈ, ਭਾਵ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੈ, ਵਾਹਿਗੁਰੂ ਪਰਮੇਸ਼ੁਰ ਦੀ ਆਸਤਿਕ ਭਾਵਨਾ ਨਹੀਂ ਹੈ ਅਤੇ ਸੇਵਾ ਭਾਵਨਾ ਨਹੀਂ ਹੈ, ਉਹ ਨਹੀਂ ਸੁਣ ਸਕਦੇ ਵਾਹਿਗੁਰੂ ਪਰਮੇਸ਼ੁਰ ਦਾ ਜਸ, ਨਾ ਉਹਨਾਂ ਦੇ ਹਿਰਦੇ ਦੇ ਵਿੱਚ ਸੁਣ ਕਰਕੇ ਉਹ ਗ੍ਰਹਿਣ ਹੀ ਹੋ ਸਕਦਾ ਹੈ। ਇਸ ਕਰਕੇ ਸ਼ਰਧਾ ਅਤੇ ਵਿਚਾਰ ਇਹ ਜ਼ਰੂਰ ਹੈ। ਵਿਚਾਰ ਸ਼ਰਧਾ ਤਾਂ ਹੋ ਗਈ, ਅੱਗੇ ਜਿਹੜੀ ਵਿਚਾਰ ਹੈ ਨਿਰਣਾ ਹੈ ਉਸਦਾ ਸਰਵਣ ਦਾ, ਜਿਵੇਂ ਵਾਹਿਗੁਰੂ ਪਰਮੇਸ਼ੁਰ ਦੋ ਤਰ੍ਹਾਂ ਦਾ ਸਰਵਣ ਹੈ, ਇੱਕ ਤਾਂ ਜਿਹੜਾ ਸਰੋਤਰ ਦੇ ਨਾਲ ਆਮ ਸਧਾਰਨ ਤੌਰ 'ਤੇ ਸਮਾਨ ਤੌਰ 'ਤੇ ਉਸੇ ਵਾਕ ਦਾ ਸੰਬੰਧ ਹੋਣਾ ਹੈ, ਇੱਧਰਲੇ ਪਾਸੇ ਆਮ ਜਿਹੜਾ ਹੈ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ ਅਵਾਂਤਰ ਅਤੇ ਮਹਾਂਵਾਕ। ਮਹਾਂਵਾਕ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਆਤਮਾ ਪ੍ਰਾਤਮਾ ਦੀ ਏਕਤਾ ਦਰਸਾਈ ਹੋਵੇ, ਅਭੇਦਤਾ ਦਰਸਾਈ ਹੋਵੇ। ਜਿਵੇਂ ਏਕ ਕ੍ਰਿਸ਼ਨ ਸਰਵਦੇਵਾ ਦੇਵ ਦੇਵਾ ਤਾਂ ਆਤਮਾ, ਆਤਮਾ ਵਾਸ ਦੇ ਵਿੱਚ ਜੇ ਕੋਈ ਜਾਣੇ ਪਏ ਉਹ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਵੇਸ਼ਗਾ ਅਤੇ ਇਹ ਸਤਿਗੁਰੂ ਸਾਹਿਬ ਜੀ ਨੇ ਕੋਈ ਸ਼ਬਦ ਗੰਭੀਰ ਭਾਵ ਵਾਲੇ ਰੱਖੇ ਹਨ, ਜਿਹੜਾ ਆਮ ਨਹੀਂ ਇਸ ਦੇ ਅਰਥਾਂ ਨੂੰ ਵੀ ਸਮਝ ਸਕਦਾ, ਚਾਹੇ ਬਾਣੀ ਪੜ੍ਹਨ ਵਾਲਾ ਹੋਵੇ, ਜਿਨ੍ਹਾਂ ਨੂੰ ਅਰਥਾਂ ਦੀ ਵਿਚਾਰ ਹੈ ਉਹੀ ਇਸ ਨੂੰ, ਅਤੇ ਇਸ ਦਾ ਜਿਹੜਾ ਫਲ ਹੈ ਜਾਂ ਭਾਵ ਹੈ ਉਹਨੂੰ ਹਿਰਦੇ ਦੇ ਵਿੱਚ ਵਸਾਉਣਾ, ਉਹ ਤਾਂ ਵਾਹਿਗੁਰੂ ਸਤਿਗੁਰੂ ਦੀ ਸਾਧ ਸੰਗਤ ਦੀ ਕਿਰਪਾ ਤੋਂ ਬਿਨਾਂ ਉਹ ਏਕਤਾ ਹੋ ਨਹੀਂ ਸਕਦੀ। ਇੱਥੇ ਕ੍ਰਿਸ਼ਨ ਪਦ ਹੈ, ਕ੍ਰਿਸ਼ਨ ਪਰਮੇਸ਼ੁਰ ਦਾ ਵੀ ਨਾਮ ਹੈ, ਕ੍ਰਿਸ਼ਨ ਨੂੰ ਉਹ ਜਿਹੜਾ ਅਵਤਾਰ ਧਾਰਿਆ ਉਹਦਾ ਵੀ ਨਾਮ ਹੈ, ਕ੍ਰਿਸ਼ ਥੋੜ੍ਹੇ ਦਾ ਵੀ ਨਾਮ ਹੈ, ਕਾਲੇ ਦਾ ਵੀ ਨਾਮ ਹੈ, ਪਰ ਪ੍ਰਸੰਗ ਅਨੁਸਾਰ ਹੋਇਆ ਕਰਦਾ। ਅਰਥ ਵਿਚਾਰ ਇੱਕ ਜੋ ਵਾਹਿਗੁਰੂ ਪਰਮੇਸ਼ੁਰ ਜਿਸ ਦੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦਾ ਔਗੁਣ ਮੜੱਪਣ ਪੂਣਾ ਨਹੀਂ ਹੈ, ਕ੍ਰਿਸ਼ਨਾ ਕਿਸੇ ਤਰ੍ਹਾਂ ਦੀ ਵੀ ਹੁਣ ਤਾਂ ਇਹ ਕਮੀ ਨਹੀਂ ਹੈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪੂਰੇ ਕਰ ਕੇ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੇ, ਕਿ ਉਸਦੇ ਵਿੱਚ ਉਹ ਸਦਾ ਸਦਾ ਹੀ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬੱਤਰ ਰਮਣਮ, ਨਾਨਕ ਅਗਨ ਆਸਨ ਜੀ ਜਗਦੀਸ਼ ਰਹੇ। ਜਿਹੜੇ ਗੁਰਮੁਖ ਨੇ, ਜਿਹਨਾਂ ਨੂੰ ਆਪਣੇ ਚਿੱਤ ਦੇ ਵਿੱਚੋਂ ਮਲ ਉਸ਼ੇਕ ਅਵਰਨ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮੇਟਣ ਦੀ ਇੱਛਾ ਹੈ, ਜਿਗਿਆਸਾ ਹੈ, ਉਹਨਾਂ ਦਾ ਨਾਮ ਵੀ ਸੰਤ ਪਿਆ। ਜਿਵੇਂ ਆਵੋ ਸੰਤ ਪਿਆਰੇ ਉਹ ਕਥਕੀ ਕਰੇ ਕਹਾਣੀ, ਅਤੇ ਸੰਤ ਪੂਰਨ ਪੁਰਖਾਂ ਦੇ ਤਾਂ ਵੀ ਕਿਹਾ ਹੈ, ਸੰਤ ਪਰਮੇਸ਼ੁਰ ਦੇ ਤਾਂ ਵੀ ਕਹਿ ਦਿੱਤਾ ਹੈ। ਉਹਨਾਂ ਦੇ ਵੱਖੋ ਵੱਖਰੇ ਵਿਚਾਰ ਨੇ। ਸੋ ਅਸਨ ਪ੍ਰੇਮ ਅਮਾਹੜਾ, ਜਿਨ੍ਹਾਂ ਦੇ ਅੰਦਰ ਸ਼ਰਧਾ ਅਤੇ ਵਿਚਾਰ ਹੈ ਕਿ ਆਤਮਾ ਪ੍ਰਾਤਮਾ ਦੀ, ਕਈਆਂ ਦੇ ਅੰਦਰ ਆਤਮਾ ਤਾਂ ਹੈ, ਸਾਡਾ ਜੀਵ ਆਤਮਾ ਹੈ, ਕਿ ਮੈਂ ਹਾਂ, ਕਿ ਮੈਂ ਕੀ ਸਮਝਦਾ ਹਾਂ, ਬਈ ਮੈਂ ਕੀ ਹਾਂ, ਮੈਂ ਜੀਵ ਹਾਂ। ਅਸੀਂ ਜੀ ਕਲਯੁਗੀ ਜੀਵ ਹਾਂ, ਇਹ ਸਥੂਲ ਜਿਹੀ ਦ੍ਰਿਸ਼ਟੀ ਦੇ ਨਾਲ ਇਸ ਦੀ ਵਿਚਾਰ ਹੈ, ਕਿਉਂਕਿ ਸ਼ਰਧਾ ਅਤੇ ਵਿਚਾਰ ਇਹ ਚੱਲੀ ਵਿਚਾਰ ਦੀ ਗੱਲ, ਕਿ ਮੈਂ ਹਾਂ ਜੀਵਾਤਮਾ, ਪਰ ਇਹ ਜੀਵਾਤਮਾ ਦਾ ਕੀ ਰੂਪ ਰੰਗ ਰੇਖ ਜਾਂ ਉਸਦਾ ਨਿਰਣਾ ਕੀ ਹੈ, ਇਹਦਾ ਜਿਹੜਾ ਵਿਚਾਰ ਜਾਂ ਵਿਵੇਕ ਹੈ। ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ, ਸਾਧੋ ਇਹ ਤਨ ਮਿੱਥਿਆ ਜਾਣੋ, ਜਾਂ ਪੀਤਰ ਜੋ ਰਾਮ ਵਸਦਾ ਹੈ ਸਾਚੋ ਤਾਂ ਹੀ ਪਛਾਣੋ। ਇਸ ਦੇ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ੁਰ ਵਿਆਪਕ ਹੈ, ਜਾਗਤ ਜੋਤ ਜਪੈ ਨਿਸ਼ਵਾਸੁਰ ਏਕ ਬਿਨਾ ਮਨ ਨੈਕ ਨਾ ਨੈ, ਇਹਦੇ ਵਿੱਚ ਅਸਨ ਪ੍ਰੇਮ ਮਾਹੜਾ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਪੂਲ ਨ ਮਾਨੈ, ਤੀਰਥ ਦਾਨ ਤੈ ਤਪ ਸੰਜਮ ਏਕ ਬਿਨਾ ਨੈ ਏਕ ਪਛਾਣੈ, ਪੂਰਨ ਜੋਤ ਜਗੈ ਘਟਮੈ ਤਬ ਖਾਲਸ, ਉਹਨੂੰ ਪੂਰਨ ਜੋਤ ਜਗ੍ਹਾ ਕੱਟਵੇ ਤਾਂ ਖਾਲਸ ਤਾਂ ਹੀ ਨਿਖਾਲਸ ਜਾਣੇ, ਅਤੇ ਉਹਨੂੰ ਖਾਲਸ ਅਤੇ ਦੂਜੀ ਜਿਹੜੀ ਚੀਜ਼ ਹੈ ਵਿਰੋਧੀ ਭਾਵ ਵਾਲੀ ਜਿਹੜੀ ਹਮ ਹੈ ਆਦਿਕ ਹੈ ਹੋਰ ਹੈ ਅਨਾਤਮਾ ਵਸਤੂ ਹੈ ਉਹ ਨਿਖਾਲਸ ਹੈ, ਅਤੇ ਜਾਂ ਆਮ ਸਾਡੀ ਦੇਸੀ ਭਾਸ਼ਾ ਦੇ ਵਿੱਚ ਕਈ ਬਹੁਤੇ ਸ਼ੁੱਧ ਨੂੰ ਵੀ ਬਹੁਤ ਨਿਖਾਲਸ ਹੈ। ਵਿਦਵਤਾ ਅਨੁਸਾਰ ਤਾਂ ਉਸਦਾ ਨਿਸ਼ੇਧੀ ਦੇ ਵਿੱਚ ਭਾਵ ਹੈ, ਪਰ ਆਮ ਭਾਸ਼ਾ ਵਿੱਚ ਪ੍ਰਵਿਰਤ ਹੋਣੇ ਕਰਕੇ ਉਹਦਾ ਆਪਣੇ ਬਹੁਤ ਖਾਲਸ ਤੋਂ ਖਾਲਸ ਉਸਨੇ ਸ਼ੁੱਧ ਤੋਂ ਸ਼ੁੱਧ ਸਮਝ ਲਿਆ। ਸ਼ੁੱਧ ਜਿਹੜਾ ਹੈ ਆਪਣਾ ਹਉਮੈ ਤੋਂ ਰਹਿਤ, ਜਿਹੜਾ ਉਹ ਜਿਸ ਦੇ ਨਾਲ ਅਸੀਂ ਤੁਰਦੇ ਫਿਰਦੇ ਹਾਂ ਸਮਝਦੇ ਹਾਂ ਗੱਲਾਂ ਬਾਤਾਂ, ਚੇਤਨ ਸਾਖੀ ਹੈ ਉਹ ਹੈ, ਉਹ ਤਾਂ ਪਰਮੇਸ਼ੁਰ ਇੱਕੋ ਹੀ ਹੈ, ਸਿਰਫ ਸਾਡੀ ਹਉਮੈ ਕਰਕੇ ਜਾਂ ਅਵਿਦਿਆ ਕਰਕੇ ਅਗਿਆਨ ਕਰਕੇ ਜਾਂ ਔਗੁਣਾ ਕਰਕੇ ਨਹੀਂ ਪ੍ਰਤੀਤ ਹੁੰਦਾ, ਵੀ ਇੱਕ ਨਹੀਂ ਹੋ ਸਕਦਾ। ਪਰ ਜਿਹੜੇ ਗੁਰਮੁਖ ਸਾਰ ਸੰਗਤ ਕਰਦੇ ਰਹਿੰਦੇ ਹੈ ਜਾਂ ਗੁਰੂ ਕੀ ਸ਼ਰਨ ਲੈ ਕੇ ਉਹ ਨਾਮ ਬਾਣੀ ਭਗਤੀ ਕਰਦੇ ਹੈ, ਸੇਵਾ ਕਰਦੇ ਹੈ, ਜਿਹਨਾਂ ਦਾ ਇਹਦਾ ਸ਼ੁੱਧ ਹੁੰਦਾ ਹੈ, ਸ਼ੁੱਧ ਦਾ ਮਤਲਬ ਇਕਾਗਰ ਹੁੰਦਾ ਹੈ, ਸ਼ਬਦ ਦੇ ਨਾਲ ਇਕਾਗਰ ਹੋਣਾ, ਸ਼ਬਦ ਦੇ ਭਾਵ ਉਸਦੇ ਵਿੱਚ ਆਉਣੇ ਹੈ, ਅਤੇ ਉਹਦੇ ਨਾਲ ਫਿਰ ਜਿਹੜੇ ਕੋਈ ਭਗਤੀ ਵਾਸ਼ਨਾ ਉਹ ਸ਼ਾਂਤੀ ਹੋਊਗੀ। ਇਉਂ ਉਸਦੇ ਵਿੱਚ ਬਹੁਤੇ ਫੁਰਨੇ ਨਹੀਂ ਘੱਟਦੇ ਘੱਟਦੇ ਉਹ ਇਕਾਗਰ ਹੋ ਜਾਊਗਾ। ਇਕਾਗਰ ਦੇ ਅੰਦਰ ਸ਼ਾਂਤੀ ਹੋਊਗੀ, ਸ਼ਾਂਤੀ ਦੇ ਅੰਦਰ ਵਿਚਾਰ ਹੋਊਗੀ। ਵਿਚਾਰ ਜਿਹੜੀ ਹੈ ਉਹ ਵਾਹਿਗੁਰੂ ਪਰਮੇਸ਼ੁਰ ਦੇ ਉਹ ਅਪਰੋਕਸ਼ ਰੂਪ ਗਿਆਨ ਹੈ, ਉਸਦੀ ਸਮਝ ਹੈ ਵੀ ਉਹ ਸ਼ੁੱਧ ਹੈ। ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਹੈ ਵੀ ਸਹਿਸ ਘਟਾ ਮੈਂ ਏਕ ਆਕਾਸ਼ ਘੱਟ ਫੂਟੇ ਅਤੇ ਉਹੀ ਪ੍ਰਕਾਸ਼। ਸਹਿਸ ਘੱਟ ਘੱਟ ਨਾਮ ਆਮ ਬੋਲੀ ਦੇ ਵਿੱਚ ਜਾਂ ਵਿਦਵਾਨਾਂ ਨੇ ਘੜੇ ਦਾ ਵੀ ਨਾਮ ਰੱਖਿਆ ਹੈ, ਘੱਟ ਸਰੀਰ ਦਾ ਵੀ ਨਾਮ ਹੈ, ਘੱਟ ਹਿਰਦੇ ਦਾ ਵੀ ਨਾਮ ਹੈ, ਘੱਟ ਪਦ ਘਟਣ ਦਾ ਵੀ ਵਿਸ਼ੇਸ਼ ਪੰਜਾਬੀ ਦੇ ਵਿੱਚ ਨਾਮ ਹੈ ਅਤੇ ਘੱਟ ਵੱਧ ਕਿਛ ਨਾਹੀਂ। ਅਤੇ ਇਹ ਪਰ ਇਸ ਜਗ੍ਹਾ ਦੇ ਉੱਤੇ ਵੀ ਜਿਹੜਾ ਸਾਡੇ ਹਿਰਦੇ ਦੇ ਵਿੱਚ ਹਿਰਦੇ ਦੇ ਵਿੱਚ ਮਨ ਬੁੱਧ ਚਿੱਤ ਅਤੇ ਇਹ ਮੈਂ ਇਹ ਹਿਰਦੇ ਦੇ ਵਿੱਚ ਵੱਸਦੇ ਹਨ ਸੁਖਾਲਾ ਸਮਝਣ ਦੇ ਵਾਸਤੇ ਵੀ ਹਿਰਦਾ ਕੀ ਚੀਜ਼ ਹੈ। ਜਿਹੜਾ ਬੁੱਧੀ ਦਾ ਕੰਮ ਹੈ ਮਾੜੀ ਚੰਗੀ ਚੀਜ਼ ਨੂੰ ਸਮਝ ਕੇ ਮਾੜੀ ਨੂੰ ਛੱਡਣਾ ਅਤੇ ਚੰਗੀ ਨੂੰ ਗ੍ਰਹਿਣ ਕਰਨਾ, ਇਹਨੂੰ ਬੁੱਧੀ ਬਿਰਤੀ ਕਹਿੰਦੇ ਹੈ। ਅਤੇ ਮਨ ਸਿਰਫ ਜਿਹੜਾ ਵੀ ਮੇਰਾ ਮਨ ਬੜੇ ਫੁਰਨੇ ਹਟਾਉਂਦਾ ਉਹਨੂੰ ਕਹਿ ਦਿੰਦੇ ਜੇ ਵੱਖੋ ਵੱਖਰੇ ਇਹਨਾਂ ਦੀਆਂ ਗੱਲਾਂ ਸਮਝਣੀਆਂ। ਮਨ ਬੁੱਧ ਚਿੱਤ ਜਿਹੜਾ ਹੈ ਵੀ ਉਹ ਚੇਤੇ ਕਰਨਾ ਹੈ ਕਿਸੇ ਚੀਜ਼ ਨੂੰ ਵੀ ਘਰ ਦੇ ਵਿੱਚ ਆਹ ਚੀਜ਼ਾਂ ਪਈਆਂ ਚੇਤੇ ਕਰਨਾ, ਜਾਂ ਪਿਛਲੇ ਜਿਹੜੇ ਕੋਈ ਕਰਮ ਕੀਤੇ ਨੇ ਸਾਡੇ ਮਾੜੇ ਕੀਤੇ ਉਹਨਾਂ ਨੂੰ ਚੇਤੇ ਕਰਨਾ, ਵਾਹਿਗੁਰੂ ਬਖਸ਼ ਲੈ। ਚਿੱਤ ਅਤੇ ਮੈਂ ਜਿਹੜੀ ਹੈ ਹੰਕਾਰ ਜਿਸ ਨੂੰ ਕਹਿ ਦਿੰਦੇ ਵੀ ਮੈਂ ਸਮਝਣਾ, ਇਹਨੂੰ ਰਿਜ਼ਾ ਕਹਿ ਦਿੰਦੇ ਹੈ। ਅਸੁਨ ਪ੍ਰੇਮ ਅਮਾਹੜਾ, ਪ੍ਰੇਮ ਉਹਦੇ ਵਿੱਚ ਜਿਹੜਾ ਉਹ ਸਰਵਣ ਦੀ ਗੱਲ ਚੱਲੀ, ਦੂਸਰਾ ਸਰਵਣ ਹੈ ਖੱਟ ਚਿੰਨ੍ਹਾਂ ਦੁਆਰਾ, ਖੱਟ ਛੇ ਤਰੀਕਿਆਂ ਦੁਆਰਾ ਉਹ ਸਰਵਣ ਕਰਨਾ ਕਿਸੇ ਵਸਤੂ ਦਾ। ਪਰ ਇੱਥੇ ਵਸਤੂ ਕਿਹੜੀ ਹੈ ਕਿ ਵਸਤੂ ਵਿੱਚ ਰੁਪਾਈ ਘੱਟ ਪੀਤਰ ਰਿਹਾ ਸੁਣਾਏ। ਵਸਤੂ ਆਪਣੇ ਜਿਹੜੀ ਆਤਮਾ ਵਸਤੂ ਔਰ ਪ੍ਰਾਤਮਾ ਵਸਤੂ ਹੈ, ਇਹ ਗਿਆਨ ਦਾ ਵਿਸ਼ੇ ਜੋ ਉਸਨੂੰ ਵਸਤੂ ਕਹਿ ਦਿੰਦੇ ਹੈ। ਅਸੁਨ ਅਤੇ ਉਪਕਰਮ, ਉਪਸੰਗਾਰ, ਅਪੂਰਵਤਾ, ਅਰਥਵਾਦ, ਇਤਿਆਦਿ ਜਿਹੜੇ ਛੇ ਚਿੰਨ੍ਹ ਹਨ ਇਹਦੇ ਦੁਆਰਾ ਸਰਵਣ ਕਰਨਾ ਆਪਣੇ ਜੀਵ ਆਤਮਾ ਦਾ ਵੀ ਕੀ ਹੈ ਜੀਵ ਆਤਮਾ, ਅਤੇ ਫਿਰ ਉਸਦਾ ਬੋਧ ਕਿਸ ਤਰ੍ਹਾਂ ਹੋਵੇ ਅਤੇ ਉਸਦਾ ਪਤਾ ਕਿਵੇਂ ਲੱਗੇ। ਵੀ ਸਿੱਧੀ ਗੱਲ ਤਾਂ ਹੈਗੀ ਹੈ ਵੀ ਜਿਹਦੇ ਨਾਲ ਜਿਹਦੀ ਕਿਰਪਾ ਦੇ ਨਾਲ ਅਸੀਂ ਸਾਡੇ ਅੰਦਰ ਹੈ ਉਹ ਚੇਤਨ ਹੈ, ਸਰੀਰ ਚੱਲਦਾ ਫਿਰਦਾ ਹੈ ਅਤੇ ਹੱਥ ਪੈਰ ਤੁਰਦੇ ਫਿਰਦੇ ਹੈ, ਹੱਥ ਕੰਮ ਕਰਦੇ ਹੈ, ਹੋਰ ਵੀ ਮਨ ਮੁਕਤਰ ਦਾ ਅਨੈਨ ਹੈ ਜਾਂ ਕਰਮ ਇੰਦਰੀ ਹੈ, ਅਤੇ ਦੂਸਰਾ ਆਪਣੇ ਕੰਨਾਂ ਨਾਲ ਸੁਣਦੇ ਹੈ। ਜਿਹੜੀ ਜੀਭ ਹੈ ਇਹ ਖੱਟੇ ਮਿੱਠੇ ਰਸ ਨੂੰ ਕਰਦੀ ਹੈ, ਜਿਹੜੀ ਸਾਡੀ ਚਮੜੀ ਹੈ ਇਹ ਆਪਣੇ ਠੰਡਾ ਤੱਤਾ ਅਤੇ ਹੋਰ ਜਿਹੜੀ ਇਹਨਾਂ ਦਾ ਗਿਆਨ ਕਰਦੀ ਹੈ। ਉਹ ਜਿਹਦੇ ਆਸਰੇ ਨਾਲ ਇਹ ਗੱਲਾਂ ਹੋ ਰਹੀਆਂ, ਗਿਆਨ ਦੀਆਂ ਵੀ ਗੱਲਾਂ ਹੋ ਰਹੀਆਂ, ਕੰਮ ਹੋ ਰਹੇ ਨੇ ਅਤੇ ਕਰਮ ਵੀ ਹੋ ਰਹੇ ਨੇ, ਅਤੇ ਉਹਨੂੰ ਆਪਣੇ ਉਹ ਹੈਗਾ ਚੇਤਨ। ਕਹੋ ਕਬੀਰੇ ਰਾਮ ਕੀ ਅੰਸ਼, ਇਹ ਵਾਹਿਗੁਰੂ ਪਰਮੇਸ਼ੁਰ ਦੀ ਉਪਾਧੀ ਭੇਦ ਕਰਕੇ ਅੰਸ਼ ਹੈ, वासुदेव कोई स्वरूप है। जिस तरह सहस्कटा में एक आकाश सारे हृदयान वो तो हैगा आकाश, आकाश नाम पोल रहा है। आप कमरा है एडा वड्डा हाल है, ये पोल है, पोल में ही बैठे आप, ये ही है। इस तरह ही वाहिगुरु परमेश्वर जोड़ा पूरे करके ही जो जोत होंगी है, बैठे हैं, पहने हैं, तुरते हैं, फिरते हैं, जब अपनी जोत खिंचे बोल रहे हैं, जब अपनी जोत खिंचे तू स्वामी, तब कोई करो दिखा बुखियान, बुखियान करते हैं, कथा करते हैं, बड़ा प्रचारक है जी। ये वाहिगुरु जो तू अपनी जोत खिंच लेना है, उदों कोई बोल के दस दे, वो ज्योति स्वरूप वो हुक्म दे विच है। जीवात्मा यही जीवात्मा आता जाता है, इसे जड़ी है निर्णा विचार करके ते पहला शरीर नू साधना है। जड़े शरीर दे विच असीं कर्म इंद्रिया नाल ज्ञान इंद्रिया नाल उल्टे काम करते हैं, वो छड़ने हैं। उस दे थां जिवें मेरे मोहन सरवनी ये ना सुनाए, साकत गीत नाद तुन गावत बोलत बोल जाए। ये वाहिगुरु परमेश्वर साढ़े कन्ना दे विच वो ऐसे विषय विकारा वाले जेड़े गीत है वो ना सुना, क्यों वो संस्कार होंगे मन दे विच आ गई। पंज महान बलि बैठे है, काम करो लोभ हंकार है, ये सारे हंकार तो हर वेले ही चिमड़िया रहिंदा है। मैं रूप करके मैं ये करदा है, मैं ये कीता है, सो ये जड़े हैगे इन्हां दे वास्ते उन्हां नूं विचार वास्ते जां बाणी पढ़न वास्ते भी ये किवें फिर इहदे विचों मैं निकलूंगी। इन्हू कहने साधु ये तन मिथ्या जन जा पीतर जो राम बस्त है, कि यह शरीर जड़ा है प्रतीत हो रहा है ये कुछ समय वास्ते है, जिन्नी कु वाहिगुरु परमेश्वर ने इनू अपने मूलत जा समा दिता है, सदा नहीं ये रहन वाला। इस करके उन्हों मिथ्या जड़ी मिथ्या चीज़ असी तो कहने भी झूठी एक झूठी चीज़ जड़ी होवे ही ना वो सत है। एक प्रतीत हुंदी होवे ते दिसदी भी होवे ते रवे थोड़े चिर उहनू मिथ्या कहिंदे आ, गुरबाणी चों उहनू मिथ्या कहा। ते जैसे मिथ्या ना ही रसना परस, इत्थे मिथ्या दा झूठ है अर्थ, मिथ्या ना ही रसना परस। ये सारी परतर रूप न पेखा नेत्र साध की टैल संघेत, मिथ्या नाही मन में प्रीत निरंजन दर्श। ये अशुद महीने के विच ही वाहिगुरु के दर्शन का भी विचार दसिया है, प्रेम का भी दसिया है, जड़ी खिच पैनी है। असन प्रेम अमाहड़ा ओदा फिर सुनना एक असन प्रेम, प्रेम होना, प्रेम होना उधरले पासे वो बिरती ने उस दे विच लीन होना जा उधर लगनी, फिर अपने नाल उमाहड़ा है। उमाहड़ा नाम है उत्साह दा है, जिमें जंगा युद्धा ने जोड़े असली सुरमे है तो उन्होंने जंग तो करना ही, एक जंग है, एक जंग का उत्साह है, एक प्रेम है, एक प्रेम का उत्साह है। जिस तरह समन जाओ इस प्रेम की दम क्या होती साठ, रावण होते सुरंक ने जिन सिर दीने काट। असन प्रेम उमाहड़ा, ਜਿਸ ਤਰ੍ਹਾਂ ਜੰਗ ਯੁੱਧ ਦੇ ਵਿੱਚ ਜਿਹੜੇ ਅਸਲੀ ਸੂਰਮੇ ਹੈ ਉਹਨਾਂ ਨੂੰ ਉਤਸ਼ਾਹ ਹੁੰਦਾ, ਜਿਵੇਂ ਆਪਣੇ ਭਾਈ ਬਾਬਾ ਦੀਪ ਸਿੰਘ ਜੀ ਉਤਸ਼ਾਹ ਹੋਇਆ ਅੱਗੇ ਲੱਗੇ ਅਤੇ ਫਿਰ ਸਿਰ ਤੱਕ ਵੀ ਇੱਥੇ ਉਹਨਾਂ ਦੇ ਜੀਵ ਆਤਮਾ ਦੇ ਵਿੱਚ ਸਰੀਰ ਦੇ ਸੀਟ ਠੀਕ ਲੈ ਗਿਆ, ਪਰ ਉਹਨਾਂ ਦਾ ਜੀਵ ਆਤਮਾ ਜਿਹੜਾ ਹੈ ਉਹ ਕਾਇਮ ਹੈ। ਬੇਸ਼ੱਕ ਸਰੀਰ ਦੇ ਨਾਲੋਂ ਉਹ ਭਿੰਨ ਹੋਇਆ ਹੋਇਆ, ਪਰ ਹੈ ਤਾਂ ਸਹੀ ਨਾ ਉਹ ਪਿਓ ਸਾਰਾ। ਅਤੇ ਉਹਨਾਂ ਨੇ ਐਸੇ ਉਤਸ਼ਾਹ ਦੇ ਨਾਲ ਦੂਜਿਆਂ ਨੂੰ ਵੀ ਪ੍ਰੇਰਿਆ, ਅਤੇ ਜੰਗ ਯੁੱਧ ਦੇ ਵਾਸਤੇ ਉਹਨੂੰ ਕਹਿੰਦੇ ਉਤਸ਼ਾਹ। ਇੱਕ ਤਾਂ ਜਿਸ ਤਰ੍ਹਾਂ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਚੰਗੇ ਆਪਣੇ ਸਲਾਬ ਵਾਲੇ ਜਾਂ ਤਰ ਪਹਾੜ ਨੇ, ਉਹਨਾਂ ਦੇ ਵਿੱਚ ਕਈ ਨਦੀਆਂ ਨਾਲੇ ਵਗਦੇ, ਕਈ ਥਾਂ ਦੇ ਉੱਤੇ ਆਪੇ ਪਾਣੀ ਉਛਲਦਾ ਹੈ, ਉਹਦਾ ਨੂੰ ਆਉਂਦਾ, ਉਹਨੂੰ ਕਹਿੰਦੇ ਉਤਸ਼ਾਹ। ਅਸਨ ਪ੍ਰੇਮ ਮਾਹੜਾ ਪਾਪ, ਬਹੁਤ ਉਛਾਲ ਹੋਣਾ ਚਿੱਤ ਦੇ ਵਿੱਚ, ਉਤਸ਼ਾਹ ਹੋਣਾ, ਕਿਉਂ ਮਿਲੀ ਹੈ ਹਰ ਜਾਇ। ਪਹਿਲੇ ਵਿੱਚ ਸੀ ਸੇ ਭਾਦੋਂ ਨਰਕ ਨਾ ਪਾਈਏ, ਗੁਰ ਰੱਖਣ ਵਾਲਾ ਹੇਤ, ਜਿਹਨਾਂ ਦੇ ਗੁਰੂ ਰੱਖਣ ਵਾਲਾ ਹੈ, ਰੱਖਣ ਵਾਲਾ ਕਿਉਂ, ਹੇਤ ਦਾ ਅਰਥ ਪ੍ਰੇਮ ਵੀ ਹੈ, ਹਿੱਤ ਬੜਾ ਹਿੱਤ ਹੈ। ਜਿਹਨਾਂ ਦੇ ਚਿੱਤ ਦੇ ਵਿੱਚ ਪ੍ਰੇਮ ਹੈ, ਪ੍ਰੇਮ ਦੇ ਵੀ ਦਰਜੇ ਹਨ, ਜਿਸ ਤਰ੍ਹਾਂ ਸਮਨ ਅਤੇ ਇਹ ਚੌ ਬੋਲਿਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ ਵੀ ਇਹ ਗੁਰਮੁਖ ਆਪਣੇ ਸਮਨ ਅਤੇ ਮੂਸਨ ਇਹ ਸ਼ਾਬਾਸ਼ ਪੂਰੇ ਨਗਰ ਦੇ ਰਹਿਣ ਵਾਲੇ ਸਨ, ਪਰ ਘਰ ਦੇ ਵਿੱਚ ਗਰੀਬੀ ਹੋਣੀ ਕਰਕੇ ਕੋਈ ਪਰਿਵਾਰ ਦਾ ਗੁਜ਼ਾਰਾ ਘੱਟ ਹੁੰਦਾ ਸੀ। ਇਹਨਾਂ ਨੇ ਕਿਹਾ ਵੀ ਚਲੋ ਕਿਤੇ ਆਪਣੇ ਇਹ ਆਪਣਾ ਨਿਵਾਹ ਕਰਨ ਵਾਸਤੇ ਕਿਸੇ ਦੇ ਕੋਲ ਰਹਿ ਪਈਏ, ਕੋਈ ਕੰਮ ਕਾਰ ਕਰੀਏ, ਅਤੇ ਕੋਈ ਮਾਇਆ ਆ ਜਾ ਕਰੂ ਵੀ ਆਪਣਾ ਧਰਮ ਦੀ ਰੀਤੀ ਦੇ ਅਨੁਸਾਰ, ਧਰਮ ਦੀ ਕਿਰਤ ਦੇ ਅਨੁਸਾਰ ਨਿਵਾਹ ਹੋ ਜੀ, ਨਾਲੇ ਆਪਣੀ ਬੰਦਗੀ ਕਰੀ ਜਾਇਆ ਕਰਾਂਗੇ। ਇੱਕ ਸ਼ਾਹੂਕਾਰ ਦੇ ਪਾਸ ਇਹ ਦੋਵੇਂ ਸੰਮਨ ਪੁੱਤਰ ਸੀ ਅਤੇ ਮੂਸਨ ਪਿਤਾ ਸੀ। ਇਹ ਉਹਨਾਂ ਨੇ ਕਹਿੰਦੇ ਵੀ ਅਸੀਂ ਅੰਨ ਪਾਣੀ ਵੀ ਇੱਥੋਂ ਛਕਿਆ ਕਰਾਂਗੇ, ਉਹਦੀ ਕਾਟ ਜਿਹੜੀ ਕਰਨੀ ਤੂੰ ਕਰ ਲੈ, ਬਾਕੀ ਸਾਨੂੰ ਜਿੰਨੇ ਕੁਛ ਦੇਣੇ। ਉਦੋਂ ਬਹੁਤ ਸਸਤੇ ਭਾਅ ਹੁੰਦੇ ਸੀ, ਇਹ ਕਹਿੰਦੇ ਵੀ ਥੋੜ੍ਹੇ ਜਿਹੇ ਪੈਸੇ ਦਿਆ ਕਰਾਂਗੇ, ਚਾਰ ਕਾਨੇ ਜਾਂ ਤੁਹਾਨੂੰ ਜਾਂ ਹੋਰ ਚੀਜ਼ ਹੈ। ਅਤੇ ਕੁਛ ਇਹਨਾਂ ਕੋਲ ਆਪਣੇ ਮਾਂ ਪਿਓ ਦਾ ਵੀ ਸੀ ਪੈਸਾ, ਪਰ ਉਹ ਤਾਂ ਮੁੱਕਣੇ ਸੀ ਜੇ ਖਰਚ ਕਰੀ ਜਾਂਦੇ। ਉਹ ਵੀ ਇਹਨਾਂ ਨੇ ਕਹਿੰਦੇ ਵੀ ਅਸੀਂ ਆਪਣੇ ਕੋਲ ਨਹੀਂ ਲੈਂਦੇ, ਤੇਰੇ ਕੋਲ ਹੀ ਰੱਖ, ਕਹਿੰਦੇ ਚਲੋ ਰੱਖ ਛੱਡੋ, ਤੁਹਾਡੀ ਮਰਜ਼ੀ ਹੈ, ਜਦੋਂ ਮਰਜ਼ੀ ਲੈ ਲਿਆ ਕਰੋ, ਤੁਹਾਡਾ ਹੀ ਪੈਸਾ ਹੋਊਗਾ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਸੋਂ ਇਹਨਾਂ ਨੇ ਸਿੱਖਿਆ ਲੈ ਕੇ ਸਿੱਖੀ ਧਾਰਨ ਕੀਤੀ ਹੋਈ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੇ ਲਾਹੌਰ ਸੰਗਤਾਂ ਦੇ ਪ੍ਰੇਮ ਦੇ ਸਦਕੇ ਗਏ, ਅਤੇ ਇਹਨਾਂ ਨੇ ਵੇਖਿਆ ਵੀ ਹੋਰ ਸੰਗਤਾਂ ਸੇਵਾ ਕਰਦੀਆਂ, ਆਪਣੇ ਕੋਲ ਨੌਕਰੀ ਕਰਦਿਆਂ ਨੂੰ ਕਾਫੀ ਚਿਰ ਹੋ ਗਿਆ ਹੈ, ਅਤੇ 500 ਰੁਪਇਆ ਤਾਂ ਹੋ ਹੀ ਗਿਆ ਹੈ, ਕੁਛ ਪਹਿਲਾਂ ਸੀਗਾ, ਅਤੇ ਆਪਾਂ ਵੀ ਸੇਵਾ ਚਲਾ ਦਈਏ ਗੁਰੂ ਮਹਾਰਾਜ ਦੀ। ਅਤੇ ਇਹਨਾਂ ਨੇ ਸ਼ਾਹੂਕਾਰ ਨੂੰ ਪੁੱਛਿਆ ਵੀ ਸਾਡਾ ਪੈਸਾ ਹੈ, ਅਸੀਂ ਲੈਣਾ ਚਾਹੁੰਦੇ ਹਾਂ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ। ਇਹਨੂੰ ਕਿਹਾ ਜੀ ਤੁਹਾਡਾ ਹੈ, ਜਦੋਂ ਮਰਜ਼ੀ ਲਓ। ਇਹ ਸ਼ਾਹੂਕਾਰ ਦਾ ਕੋਈ ਇਹ ਨਾਲ ਮੇਲੀ ਸੀ ਇਸ ਦੇ ਮਿਲਣ ਵਾਲਾ, ਅਤੇ ਉਹ ਚੰਦੂ ਦਾ ਵੀ ਮਿੱਤਰ ਸੀ, ਅਤੇ ਉਸਨੇ ਜਾ ਕੇ ਭਾਨੀ ਮਾਰ ਦਿੱਤੀ ਇਹ ਸ਼ਾਹੂਕਾਰ ਨੂੰ ਵੀ ਜੇ ਤੂੰ ਪੈਸਾ ਉਹਨਾਂ ਨੂੰ ਦਿੱਤਾ ਅਤੇ ਚੰਦੂ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਵੀ ਨਹੀਂ ਛੱਡਦਾ, ਅਤੇ ਉਹ ਤਾਂ ਗੁਰੂ ਮਹਾਰਾਜ ਕੋਲ ਜਾਂਦੇ ਹੀ ਜਾਂਦੇ ਹੈ। ਉਹਨਾਂ ਨੇ ਇਸ ਕਰਕੇ ਕੀ ਕਰਨਾ, ਇਹ ਪੈਸਾ ਨਾ ਦੇ, ਅਤੇ ਇਹ ਪੈਸਾ ਮੰਨ ਕੇ ਸ਼ਾਹੂਕਾਰ ਮੰਨ ਕੇ ਮੈਂ ਤੁਹਾਨੂੰ ਪੈਸਾ ਦੇ ਦੂੰਗਾ, ਤੁਹਾਡਾ ਹੀ ਹੈ, ਜਦੋਂ ਮਰਜ਼ੀ ਲੈ ਲਓ। ਅਤੇ ਉੱਧਰ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਆਪਣੇ ਮਹਾਰਾਜ ਸਾਡੀ ਤੁਸ ਸੇਵਾ ਪ੍ਰਵਾਨ ਕਰੋ, ਕੱਲ੍ਹ ਨੂੰ ਸਾਡੇ ਭੋਜਨ ਛਕਣਾ। ਅਤੇ ਜਿਸ ਵੇਲੇ ਇਹਨਾਂ ਨੇ ਉਹ ਪੈਸਾ ਸ਼ਾਹੂਕਾਰ ਕੋਲ ਮੰਗਿਆ ਅਤੇ ਉਹ ਜਿਹਨੇ ਭਾਨੀ ਮਾਰੀ ਸੀ ਵੀ ਤੇਰੇ ਨਾਲ ਫਿਰ ਚੰਦੂ ਬੁਰੀ ਤਰ੍ਹਾਂ ਪੇਸ਼ ਆਊਗਾ, ਇਸ ਵੇਲੇ ਵਜ਼ੀਰ ਹੈ ਉਹ, ਇਸ ਕਰਕੇ ਗੁਰੂ ਮਹਾਰਾਜ ਨਾਲ ਉਹਦੀ ਲੱਗਦੀ ਹੈ, ਕਿਉਂਕਿ ਆਪੋ ਵਿੱਚ ਹੀ ਫਰਕ ਪਿਆ ਹੋਇਆ ਹੈ, ਅਤੇ ਇਸ ਕਰਕੇ ਤੂੰ ਪੈਸਾ ਨਾ ਦੇ। ਅਤੇ ਇਹਨਾਂ ਨੇ ਜਾ ਕੇ ਮੰਗਿਆ ਪੈਸਾ, ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਪੈਸਾ ਦਿੰਦਾ, ਸਾਡਾ ਜਾਂ ਹੋਰ ਚੀਜ਼ ਹੈ। ਕਹੇ ਤੂੰ ਕਿਹਾ ਸੀ ਪਹਿਲਾਂ, ਫਿਰ ਇਹ ਫਿਕਰਾਂ 'ਚ ਪੈ ਗਏ ਵੀ ਅਸੀਂ ਗੁਰੂ ਮਹਾਰਾਜ ਨੂੰ ਵੀ ਕਹਿ ਰਹੇ ਹਾਂ ਅਤੇ ਕਿਵੇਂ, ਕੱਲ੍ਹ ਨੂੰ ਨਿਮੰਤਰਨ ਦੀ ਗੱਲ ਹੈ, ਸਿਰ ਹੁਣ ਲਿਆ ਕੇ ਅਸੀਂ ਤਾਂ ਸਾਰਾ ਪ੍ਰਬੰਧ ਕਰਨਾ ਸੀ। ਇੱਕ ਕੋਈ ਐਸੇ ਜਿਵੇਂ ਅੰਨ ਪਾਣੀ ਬਣਾਉਣ ਵਾਲੇ ਹੁੰਦੇ ਹੈ, ਮੁਖੀ ਕੋਈ ਕਾਰੋਬਾਰੀ ਜਾਂ ਹੋਰ ਚੀਜ਼, ਉਹਨਾਂ ਨੂੰ ਪੁੱਛਿਆ, ਉਹ ਕਹਿੰਦਾ ਵੀ ਮੈਂ ਹੋਰ ਨਹੀਂ ਕੁਛ ਤੁਹਾਡੇ ਕੋਲ ਲੈਂਦਾ ਜਾਂ ਹੋਰ ਚੀਜ਼ ਹੈ, ਉਹਨ ਵੀ 500 ਰੁਪਏ ਹੀ ਲੈ ਲਊਂਗਾ, ਸਭ ਕਿੰਨੇ ਆ ਜਾਣ ਜਾਂ ਛੋੜੇ ਆਉਣ ਸਤਿਗੁਰਾਂ ਦੇ ਨਾਲ। ਇਹ ਹੁਣ ਕਹਿ ਆਏ ਸੀ ਉਹਨੂੰ, ਹਲਵਾਈ ਨੂੰ ਵੀ ਕਹਿ ਆਏ ਸੀ, ਭਾਜੀਆਂ ਸਬਜ਼ੀਆਂ ਬਣਾਉਣ ਵਾਲੇ ਨੂੰ, ਹੋਰ ਅੰਨ ਪਾਣੀ ਬਣਾਉਣ ਵਾਲਿਆਂ ਨੂੰ, ਸੇਵਾਦਾਰਾਂ ਨੂੰ ਵੀ ਕਹਿ ਆਏ ਸੀ। ਅਤੇ ਇਹਨੂੰ ਜਵਾਬ ਦਿੱਤਾ ਇਹਨੇ ਵੀ ਕੀ ਕਰੀਏ ਹੁਣ, ਹੈ ਗੁਰੂ ਮਹਾਰਾਜ ਨਾਲ ਵੀ ਬਚਨ ਹੋ ਚੁੱਕਾ ਹੈ, ਇਹ ਬੈਠੇ ਬੈਠੇ ਸੋਚਾਂ 'ਚ ਪਏ ਹੋਏ ਕਿ ਆਪੋ ਵਿੱਚ ਹੀ ਇਹਨਾਂ ਨੇ ਕਿਹਾ ਵੀ ਪੈਸਾ ਤਾਂ ਸਾਡਾ ਹੀ ਹੈ, ਸ਼ਾਹੂਕਾਰ ਕੋਲ ਸਾਡੀ ਮਿਹਨਤ ਹੈ, ਅਤੇ ਸਾਨੂੰ ਪਤਾ ਵੀ ਜਿੱਥੇ ਰੱਖਿਆ ਹੋਇਆ ਹੈ, ਅਤੇ ਅੱਜ ਰਾਤ ਨੂੰ ਹੀ ਉੱਤੋਂ ਪਾੜ ਲਾ ਕੇ ਆਪਣਾ ਪੈਸਾ ਜਿਹੜੀ ਥੈਲੀ ਦੇ ਵਿੱਚ ਪਿਆ 500 ਰੁਪਇਆ, ਅਤੇ ਉਹ ਲੈ ਆਵਾਂਗੇ। ਇਹ ਚਲੇ ਗਏ, ਇਹਨਾਂ ਨੇ ਉੱਤੋਂ ਪਾੜ ਲਾ ਲਿਆ ਰਾਤ ਨੂੰ, ਉਹਨਾਂ ਕੁ ਜਿੰਨਾ ਵੀ ਅੰਦਰ ਇੱਕ ਆਦਮੀ ਚਲੇ ਜਾਏ, ਉਹਨਾਂ ਕੁ ਲਾ ਕੇ, ਅਤੇ ਇਹ ਜਿਹੜਾ ਮੂਸਨ ਸੀ ਇਹ ਉੱਤੇ ਖੜ੍ਹਾ ਰਿਹਾ, ਉਹਨੂੰ ਹੇਠਾਂ ਲਮਕਾਇਆ ਜਾਂ ਰਸੇ ਨਾਲ ਜਾਂ ਕਿਸ ਤਰ੍ਹਾਂ ਵੀ ਉਹ, ਅਤੇ ਉਹਨੂੰ ਜਾ ਕੇ 500 ਰੁਪਏ ਦੀ ਜਿਹੜੀ ਥੈਲੀ ਸੀ ਇਹਨਾਂ ਦੀ ਉਹ ਚੁੱਕ ਲਈ, ਉਹ ਚੁੱਕ ਲਈ। ਅਤੇ ਜਿਸ ਵੇਲੇ ਇਹ ਆਇਆ ਜਾਂ ਖੁਸ਼ੀ ਵਿੱਚ ਇਸਦਾ ਭਾਰ ਵੱਧ ਗਿਆ ਜਾਂ ਸਰੀਰ ਵੱਧ ਗਿਆ, ਅਤੇ ਜਾਂ ਉਹ ਛੇਤੀ ਨਾਲ ਵਿੱਚ ਦੀ ਉੱਤੇ ਨੂੰ ਹੋਣ ਲੱਗਾ ਅਤੇ ਫਸ ਗਿਆ ਵਿੱਚ, ਉੱਧਰ ਸ਼ਾਹੂਕਾਰ ਨੂੰ ਜਾਗ ਆ ਗਈ, ਇਹ ਖੜਕਾ ਕੀ ਹੋਇਆ ਜਾਂ ਹੋਰ ਚੀਜ਼ ਹੈ। ਇਹਨਾਂ ਨੇ ਕਿਹਾ ਵੀ ਹੁਣ ਤਾਂ ਗੱਲ ਨਹੀਂ ਬਣਦੀ, ਅਤੇ ਫੜੇ ਜਾਵਾਂਗੇ ਜਾਂ। ਅਤੇ ਇਸ ਨੇ ਸਮਨ ਨੇ ਕਿਹਾ ਵੀ ਪਿਤਾ ਜੀ ਕੋਈ ਨਹੀਂ, ਅਸੀਂ ਕਹਿ ਆਏ ਕਿ ਗੁਰੂ ਮਹਾਰਾਜ ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਰੀ ਗਲੀ ਮੋਰੀ ਆ, ਅੱਗੇ ਸਿੱਖਾਂ ਨੇ ਦਿੱਤੇ ਹੀ ਹੈ ਸਾਰੇ ਜਾਂ ਹੋਰ ਸੀਸ ਦਿੰਦੇ ਆਏ ਨੇ, ਇਸ ਕਰਕੇ ਤੁਸੀਂ ਮੇਰਾ ਸਿਰ ਕੱਟ ਲਓ। ਤੜ ਤੋਂ ਨਹੀਂ ਪਛਾਣਿਆ ਜਾਊਗਾ ਵੀ ਕਿਹੜੀ ਤੜ ਹੈ, ਸਿਰ ਹੋਏ ਤਾਂ ਇਹ ਕਹਿੰਦਾ ਚੰਗਾ। ਇਸ ਨੇ ਸਿਰ ਕੱਟ ਲਿਆ, ਅਤੇ ਜਿਸ ਵੇਲੇ ਉਹ ਤੜ ਹੇਠਾਂ ਡਿੱਗਿਆ, ਇਹ ਸਿਰ ਨੂੰ ਲੈ ਇਸਦਾ ਪਿਤਾ, ਇਸਦਾ ਪਿਤਾ ਤਾਂ ਉਹ 500 ਰੁਪਇਆ ਵੀ ਸੀ ਉਹ ਵੀ ਲੈ ਆਇਆ, ਅਤੇ ਅੰਦਰ ਜਾ ਕੇ ਇਸਨੇ ਜਿੱਥੇ ਰਹਿੰਦੇ ਸੀ ਉੱਥੇ ਮੰਜੇ ਦੇ ਉੱਤੇ ਉਹ ਸਿਰ ਰੱਖ ਦਿੱਤਾ, ਸਿਰ ਰੱਖ ਦਿੱਤਾ। ਜਿਸ ਵੇਲੇ ਸ਼ਾਹੂਕਾਰ ਨੇ ਕਿਹਾ ਵੀ ਖੜਕਾ ਹੋਇਆ ਸੀ ਪਰ ਹਨੇਰੇ ਦੇ ਵਿੱਚ ਮੈਂ ਉਸ ਉਦੋਂ ਨਹੀਂ ਗਿਆ, ਦਿਨੇ ਦੇਖਿਆ ਅਤੇ ਉੱਥੇ ਧੜ ਪਈ ਹੈ। ਇਹ ਕਹਿੰਦਾ ਵੀ ਧੜ ਪਈ ਹੈ ਅਤੇ ਕਿਸੇ ਨੇ ਚੁਗਲੀ ਕਰ ਦਿੱਤੀ ਵੀ ਆਦਮੀਆਂ ਨੂੰ ਮਾਰ ਕੇ ਅੰਦਰ ਸੁੱਟਦਾ ਹੈ, ਅਤੇ ਮੇਰਾ ਤਾਂ ਬੁਰਾ ਹਾਲ ਹੋ ਵੀ ਮੈਨੂੰ ਫਾਂਸੀ ਦੇ ਦੇਣਗੇ ਜਾਂ ਹੋਰ ਚੀਜ਼ ਹੈ। ਇਹਨਾਂ ਨੇ ਫਿਰ ਕਿਹਾ ਵੀ ਉਸੇ ਨੂੰ ਕਹਿ ਦਿੱਤਾ ਮੂਸਨ ਨੂੰ ਕਿ ਚਲੋ ਉਹ ਨੇੜੇ ਹੈ ਮੇਰੇ ਮੇਲੀ, ਜਾਂ ਮੈਂ ਨਹੀਂ ਦਿੱਤਾ ਤਾਂ ਮੇਰੀ ਗਲਤੀ ਹੈ। ਉਹ ਕਹਿੰਦੇ ਜੀ ਮੇਰੀ ਗਲਤੀ ਹੈ ਵੀ ਆਹ ਜਿਹੜਾ ਤੜਾ ਨਾ ਤੁਸੀਂ 500 ਰੁਪਏ ਉਹ ਵੀ ਲੈ ਲਓ, ਅਤੇ 500 ਜਿਹੜਾ ਹੈ ਮੈਂ ਹੋਰ ਦਿੰਦਾ ਅਤੇ ਇਹ ਤੜ ਲੈ ਜਾਓ। ਇਹ ਕਹਿੰਦੇ ਵੀ ਅਸੀਂ ਹੋਰ ਨਹੀਂ ਲੈਣਾ ਕੁਛ ਵੀ, ਅਤੇ ਅਸੀਂ ਤੜ ਲੈ ਜਾਂਦੇ ਹਾਂ। ਇਹਨਾਂ ਨੇ ਤੜ ਲਿਆ ਕੇ ਉਹ ਆਪਣੇ ਮੰਜੇ ਦੇ ਉੱਤੇ ਜਿੱਥੇ ਉਹਦਾ ਸੀ ਸੀ ਉਹਦੇ ਨਾਲ ਮੇਲ ਕੇ ਰੱਖ ਦਿੱਤਾ, ਅਤੇ ਇੱਧਰ ਆਪਣੇ ਜਿਹਨਾਂ ਨਾਲ ਉਹ ਵਿਚਾਰ ਕੀਤੀ ਹੋਈ ਸੀ ਵੀ ਇੰਨਾ ਭੋਜਨ ਬਣਾਉਣਾ, ਇੰਨਾ ਸਭ ਕੁਛ ਉਹਨਾਂ ਨੇ ਬਣਾਇਆ, ਗੁਰੂ ਅਰਜਨ ਸਾਹਿਬ ਜੀ ਨੂੰ ਜਾ ਕੇ ਲੈ ਆਏ, ਗੁਰੂ ਮਹਾਰਾਜ ਨੂੰ ਬਿਠਾਇਆ ਆਪਣੇ ਆਸਣ 'ਤੇ, ਅਤੇ ਗੁਰੂ ਮਹਾਰਾਜ ਅਤੇ ਇਹ ਸੇਵਾ ਕਰਨ ਲੱਗ ਪਿਆ ਮੂਸਨ ਜਿਹੜਾ ਸੀ, ਅਤੇ ਮੂਸਨ ਸੇਵਾ ਕਰੇ ਹੋਰ ਨਾਲ ਸਿੱਖ ਲੱਗ ਗਏ। ਜੋ ਕਹਿੰਦੇ ਵੀ ਇਹ ਮੂਸਨ ਇਹ ਸਮਨ ਨਹੀਂ ਸੇਵਾ ਕਰਦਾ, ਕੀ ਗੱਲ ਉਸਨੂੰ ਹੋ ਗਈ? ਇਹਨੂੰ ਕਿਹਾ ਜੀ ਉਹ ਬਹੁਤ ਥੱਕ ਗਿਆ ਸੀ ਇਸ ਕਰਕੇ ਨੀਂਦਰ ਵਿੰਦਰ ਕਰਕੇ ਅੰਦਰ ਉਹਨੂੰ ਆਪਣੇ ਉਸ ਨਾਲ ਹੀ ਪਿਆ, ਉਹਨੂੰ ਜਾਗ ਜੂਗ ਕੋਈ ਨਹੀਂ, ਇਹਨੇ ਜਗਾ ਲਿਆ ਉਹ। ਨਿਕਾਲਿਆ ਉਸੇ ਕਹਿੰਦੇ ਜੀ ਮੇਰੇ ਜਗਾਉਣ ਵਾਲਾ ਨਹੀਂ ਹੈ, ਤੁਹਾਡੇ ਜਗਾਉਣ ਵਾਲਾ ਹੀ ਹੈ। ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਮਹਾਰਾਜ ਸਾਹਿਬ ਅੰਤਰਜਾਮੀ ਹੈ, ਸਰਬ ਕਲਾ ਸਮਰੱਥ ਨੇ। ਉਸ ਵੇਲੇ ਕਹਿੰਦੇ ਇਹ ਸਮਨ ਹਾਂ ਇੱਧਰ ਸੇਵਾ ਕਿਉਂ ਨਹੀਂ ਕਰਦਾ। ਉਸੇ ਵੇਲੇ ਉਹ ਐਨ ਕਾਇਮ ਹੋ ਗਿਆ, ਬੈਠ ਕੇ ਸਿਰ ਸੀਰ ਦੇ ਨਾਲ ਸਿਰ ਜੁੜ ਗਿਆ ਅਤੇ ਬਾਹਰ ਆ ਕੇ ਸੇਵਾ ਕਰਨ ਲੱਗਾ। ਜਿਸ ਵੇਲੇ ਇਹਨਾਂ ਨੇ ਸੇਵਾ ਕੀਤੀ ਸਾਰੀ, ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਇਹ ਕਿਤੇ ਜਾਂ ਹੋਰਨਾਂ ਨੂੰ ਸਿੱਖਿਆ ਦੇਣ ਵਾਸਤੇ ਵੀ ਐਸਾ ਕੁਛ ਸੇ ਅੱਗੇ ਨੂੰ ਸਿੱਖ ਸਰੀਰ ਦੇਵੇ ਜਾਂ ਸਿਰ ਦੇਵੇ, ਫਿਰ ਕਿਸੇ ਨੂੰ ਮਾਣ ਨਾ ਹੋ ਜਾਵੇ। ਉਹ ਸਾਰਿਆਂ ਦੇ ਵਾਸਤੇ ਹੀ ਸਿੱਖਿਆ, ਅਤੇ ਇਹਨਾਂ ਵਾਸਤੇ ਤਾਂ ਸੰਮਨ ਜਾਓ ਇਸ ਪ੍ਰੇਮ ਕੀ ਦਮਕਿਆ ਹੋਤੀ ਸਾਟ। ਤੁਸੀਂ ਤਾਂ ਕਹਿੰਦੇ ਵੀ ਇਹ 500 ਰੁਪਏ ਜਾਂ ਹੋਰ ਚੀਜ਼ ਹੈ, ਜੇ ਦਮੜੇ ਹੀ ਇਹਨਾਂ ਦਾ ਮੁੱਲ ਹੁੰਦਾ। ਇਹ ਪ੍ਰੇਮ ਦਾ ਮੁੱਲ ਦਮੜੇ ਨਹੀਂ ਹੈ, ਨਾ ਸੋਨਾ ਹੈ ਨਾ ਚਾਂਦੀ ਹੈ, ਪ੍ਰੇਮ ਦਾ ਮੁੱਲ ਤਾਂ ਇਹੀ ਹੈ। ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਬੂੰਦ ਬਹੂਣਾ ਚਾਤਰ ਕਿਉਂ ਕਰਤ ਬਿਤਾਵੇ, ਬਬਰ ਲੋਕ ਵੀ ਕੁਸੁਮ ਬਾਸ਼ਕਾ ਮਿਲ ਆਪ ਵਧਾਵੇ, ਕਿਉਂ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸ ਅਗਾਵੇ। ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਵਾਹਿਗੁਰੂ ਪਰਮੇਸ਼ੁਰ ਦੀ, ਆਖਾਂ ਜੀਵਾਂ ਵਿਸਰੈ ਮਰ ਜਾਓ। ਪਰ ਇਹ ਔਖੀ ਘਾਟੀ ਹੈ, ਸਭ ਕੁਛ ਹਮੇ ਛੱਡਣੀ ਪੈਂਦੀ ਹੈ, ਸੀਸ ਤੱਕ ਸੂਖਮ ਸਰੀਰ ਤੱਕ ਵੀ ਸਾਰੀ ਜੈ। ਸੋ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਇਹ ਇਹਨਾਂ ਨੂੰ ਉਪਦੇਸ਼ ਦਿੱਤਾ ਵੀ ਆਪਣੇ ਭਾਈ ਜੇ ਦਮੜੇ ਹੀ ਸੱਟ ਹੁੰਦੀ ਤਾਂ ਰਾਵਣ ਦੇਖ ਲਓ ਲੰਕਾ ਸੀ ਉਹਦੀ ਕੋਲ ਵਾਜੀ। ਪਹਿਲੇ ਸਮੇਂ ਦੇ ਵਿੱਚ ਜਾਂ ਉਦੋਂ ਉਮਰਾਂ ਲੰਬੀਆਂ ਹੁੰਦੀਆਂ ਸਨ, ਇਸੇ ਸਮੇਂ ਦੇ ਵਿੱਚ ਇਹਦਾ ਵਿਚਾਰ ਹੋਇਆ ਵੀ ਤਪ ਕਰੋ। ਇਹ ਸ਼ਿਵਜੀ ਦਾ ਉਪਾਸ਼ਕ ਸੀ ਮਹਾਂਦੇਵ ਦਾ, ਅਤੇ ਉਹਨਾਂ ਨੇ ਤਪ ਕੀਤਾ। ਉਹ ਕਹਿੰਦਾ ਵੀ ਅੱਗੇ ਤਪ ਕੀਤਾ ਕੀ ਮੰਗਦਾ? ਕਹਿੰਦੇ ਜੀ ਆਹ ਚੀਜ਼ ਚਾਹੀਦੀ। ਕਹਿੰਦੇ ਸਿਰ ਦੇ ਆਪਣਾ ਪਹਿਲਾਂ, ਮੇਰੇ ਜਿਹੜੇ ਸਰੀਰ ਦੇ ਉੱਤੇ ਜੇ ਕੋਈ ਮੌਤ ਵੀ ਆਵੇ, ਸਿਰ ਕੱਟਿਆ ਵੀ ਜਾਵੇ, ਤਾਂ ਇੰਨੇ ਸਿਰ ਹੋ ਜਾਣ। ਇਹਨਾਂ ਫਿਰ ਤਪ ਕਰਦਿਆਂ ਕਰਦਿਆਂ ਵੀ ਉਹ ਗਰੀਬ ਤਾਂ ਨਹੀਂ ਸੀ, ਸੋਨੇ ਲੰਕਾ ਗੜ ਸੋਨੇ ਕਾ ਪਿਆ, ਅਤੇ ਉਸਨੇ ਫਿਰ 10 ਵਾਰੀ ਸੀਸ ਦਿੱਤੇ ਵੀ ਉਹ ਹੈ ਨਹੀਂ। ਇਸ ਕਰਕੇ ਇਹਦਾ ਪ੍ਰੇਮ ਦਾ ਮੁੱਲ ਹੀ ਸੀਸ ਹੈ, ਫਿਰ ਉਹਦੀ ਹਮੇ ਨਹੀਂ ਕਰਨੀ। ਇਹ ਉਪਦੇਸ਼ ਸਾਰਿਆਂ ਨੇ ਤਾਂ ਦਿੱਤਾ ਸਤਿਗੁਰੂ ਸਾਹਿਬ ਜੀ ਨੇ ਇਹ ਸਮਨ ਦੇ ਮੋਸ਼ਨ ਦੇ ਤਾਂ। ਅਸੁਨ ਪ੍ਰੇਮ ਉਮਾਹੜਾ, ਉਹਨਾਂ ਦੇ ਚਿੱਤ ਵਿੱਚ ਉਮਾਹ ਆਇਆ, ਉਤਸ਼ਾਹ ਆਇਆ। ਸਾਰੇ ਜਿਸ ਤਰ੍ਹਾਂ ਭਾਈ ਮੰਝ ਸੀ, ਉਸਦੇ ਵਿੱਚ ਪ੍ਰੇਮ ਵੀ ਸੀ ਅਤੇ ਉਤਸ਼ਾਹ ਵੀ ਸੀ ਸੇਵਾ ਦਾ, ਅਤੇ ਖੂਹ ਵਿੱਚ ਵੀ ਡਿੱਗ ਪਿਆ ਅਤੇ ਫਿਰ ਵੀ ਲੱਕੜਾਂ ਨਹੀਂ ਭੇਜਣ ਦਿੱਤੀਆਂ। ਅਤੇ ਗੁਰੂ ਅਰਜਨ ਸਾਹਿਬ ਅੰਤਰਜਾਮੀ ਪਰਖੀ ਸੀ, ਅਤੇ ਉੱਥੋਂ ਕਹਿੰਦੇ ਵੀ ਛੇਤੀ ਲਿਆਓ, ਰਸਾ ਲਿਆਓ। ਆਪ ਹੀ ਨੰਗੇ ਚਰਨੀ ਭੱਜ ਤੁਰੇ ਉੱਧਰਲੇ ਪਾਸੇ ਨੂੰ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਹੈ, ਅਤੇ ਜਾ ਕੇ ਉਹ ਰਸਾ ਲਮਕਾਇਆ ਸਤਿਗੁਰੂ ਸਾਹਿਬ ਜੀ ਨੇ। ਅਤੇ ਉਹ ਕਹਿੰਦਾ ਨਹੀਂ ਜੀ, ਜਿਹੜੀ ਸੇਵਾ ਹੈ ਮੇਰੀ ਉਹ ਸਫਲ ਤਾਂ ਹੋ ਸਕਦੀ ਜੇ ਲੱਕੜਾਂ ਭੇਜਣ ਨਹੀਂ ਦਿੱਤੀਆਂ, ਉਹਨੂੰ ਸਿਰ 'ਤੇ ਹੀ ਰੱਖੀਏ। ਪਹਿਲਾਂ ਲੱਕੜਾਂ ਕੱਢੀਆਂ ਅਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਮੰਝ ਗੁਰੂ ਕਾ ਬੋਹਤਾ ਜਗ ਲੰਘਣ ਹਾਰ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਤਾ ਜਗ ਲੰਘਣ ਹਾਰਾ, ਵੀ ਤੁਹਾਡੀ ਸੇਵਾ ਨੂੰ ਤੁਹਾਡੇ ਪ੍ਰੇਮ ਨੂੰ ਵੇਖ ਕਰਕੇ ਜਿਹੜੇ ਦੁਨੀਆਂ ਦੇ ਵਿੱਚ ਪ੍ਰੇਮ ਜਾਂ ਸ਼ਰਧਾ ਰੱਖਣ ਵਾਲੇ, ਵਿਚਾਰ ਰੱਖਣ ਵਾਲੇ ਹੈ, ਉਹ ਵੀ ਤੁਹਾਡੀ ਕਰਨੀ ਵਾਲੀ ਵੇਖ ਕਰਕੇ ਆਪਣੇ ਸੀਸ ਤੱਕ ਵੀ ਅਤੇ ਪ੍ਰੇਮ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਰਹਿਣਗੇ। ਸਵਰਸ਼ਨ ਪ੍ਰੇਮ ਮਾਹੜਾ, ਇਹ ਮਾਹੜਾ ਕਿਉਂ ਮਿਲੀਏ ਹਰ ਜਾਏ, ਜਿਨ੍ਹਾਂ ਨੇ ਅੰਦਰ ਐਸੀ ਜਗਿਆਸਾ ਹੈ ਭਾਵਨਾ ਵੀ ਵਾਹਿਗੁਰੂ ਪਰਮੇਸ਼ਰ ਨੂੰ ਕਦੋਂ ਜਾ ਕਰਕੇ ਮਿਲੀਏ, ਕਿਹੜਾ ਸਮਾਂ ਹੋਵੇ। ਇਹ ਹੈ ਜਗਿਆਸਾ, ਇਹ ਹੈ ਵੈਰਾਗ, ਵੈਰਾਗ ਦੇ ਨਾਲ ਤਿਆਗ, ਤਿਆਗ ਦੇ ਨਾਲ ਪ੍ਰੇਮ। ਅਸਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ, ਮੰਤਨ ਪਿਆਸ ਦਰਸ਼ਨ ਕਰੇ। ਜਿਵੇਂ ਬਹੁਤ ਤੇਜ਼ ਧੁੱਪ ਪੈਂਦੀ, ਜੇਠ ਹਾੜ ਦਾ ਮਹੀਨਾ ਆਵੇ, ਕੋਈ ਦੂਰੋਂ ਆਵੇ ਅਤੇ ਉਹਨੂੰ ਤੇਲ ਲੱਗੀ ਹੋਵੇ। ਸਰੀਰ ਨੂੰ ਤਾਂ ਤੇਲ ਲੱਗਣੀ ਲੱਗਣੀ ਹੈ, ਬੁੱਲ ਸੁੱਕ ਜਾਂਦੇ ਆ, ਜ਼ੁਬਾਨ ਨਹੀਂ ਬੋਲਦੀ ਹੈ। ਇਸ ਤਰ੍ਹਾਂ ਉਹਨਾਂ ਦੇ ਸੰਕਲਪ ਵੀ ਰਹਿ ਜਾਂਦੇ ਆ ਬੁੱਲਾਂ ਵਾਂਗੂ, ਮਾੜੇ ਚੰਗੇ ਜਿਹੜੇ ਹੈ। ਮੰਤਨ ਪਿਆਸ ਦਰਸ਼ਨ ਕਰੀ ਅਤੇ ਜ਼ੁਬਾਨ ਜਿਹੜੀ ਹੈ ਉਹ ਵਾਹਿਗੁਰੂ ਪਰਮੇਸ਼ੁਰ ਦਾ ਜਸ ਕਰਦੇ ਕਰਦੇ ਐਸੀ ਇੱਕੋ ਰੂਪ ਦੇ ਵਿੱਚ ਹੋ ਜਾਂਦੀ ਹੈ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਮੰਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ। ਇਹ ਪਤੀ ਸਤੀ ਦੇ ਰੂਪ ਦੇ ਵਿੱਚ ਜਿਵੇਂ ਮਾਵਾਂ ਬਜ਼ੁਰਗ ਹੁੰਦੀਆਂ ਨੇ, ਦੂਸਰੀਆਂ ਬੀਬੀਆਂ ਛੋਟੀਆਂ ਹੁੰਦੀਆਂ ਨੇ, ਉਹਨਾਂ ਨੂੰ ਤਜਰਬਾ ਜ਼ਿਆਦਾ ਹੁੰਦਾ ਹੈ ਔਰ ਸਾਰੀਆਂ ਅਵਸਥਾ ਦੇ ਵਿੱਚ ਲੰਘੀਆਂ ਹੁੰਦੀਆਂ। ਇਸ ਤਰ੍ਹਾਂ ਜਿਹੜੇ ਗੁਰਮੁਖ ਸਾਰੀਆਂ ਅਵਸਥਾ ਸੁਭ ਇੱਛਾ ਸੁਭ ਵਿਚਾਰਨਾ ਸਤਵਾ ਪਾਤ ਆਦਿਕ ਦੇ ਵਿੱਚ ਲੰਘੇ ਹੋਏ ਨੇ, ਉਹਨਾਂ ਨੂੰ ਬਜ਼ੁਰਗ ਕਹਿੰਦੇ ਆ, ਜਾਂ ਬਜ਼ੁਰਗ ਮਾਈਆਂ ਕਹਿੰਦੇ ਉਹ ਸਤਿਕਾਰਯੋਗ ਜਾਂ ਹੋਰ ਚੀਜ਼ ਹੈ। ਕੋਈ ਆਣ ਮਿਲਾਵ ਹੈ ਮਾਏ, ਕੋਈ ਐਸਾ ਬਜ਼ੁਰਗ ਜਿਹੜਾ ਉਹਦੀ ਸੰਗਤ ਹੋ ਜਾਏ ਸਾਨੂੰ, ਅਤੇ ਉਹ ਸਾਨੂੰ ਹੌਸਲਾ ਦੇਵੇ, ਕੋਈ ਨਹੀਂ ਕਰੋ, ਗੁਰੂ ਦੀ ਸ਼ਰਨ ਪਵੋ, ਗੁਰੂ ਨਾਲ ਪ੍ਰੇਮ ਕਰੋ, ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਪ੍ਰੇਮ ਕਰੋ, ਸ਼ਬਦ ਨਾਲ ਬਾਣੀ ਨਾਲ ਸੇਵਾ ਕਰੋ। ਇਹ ਕੋਈ ਆਣ ਮਿਲਾਵ ਹੈ ਮਾਏ ਵੀ ਉਹ ਬਜ਼ੁਰਗ ਸਾਨੂੰ ਉਹਨਾਂ ਦੀ ਸੰਗਤ ਹੋਵੇ, ਕਿਉਂਕਿ ਸੰਗਤ ਦੇ ਵਿੱਚ ਜਿਹੜੇ ਅੱਗੇ ਸੰਗਤ ਕਰਦੇ ਹੋਣ ਜਾਂ ਗੁਰਮੁਖ ਹੋਣ ਕਰਨ ਵਾਲੇ, ਫਿਰ ਉਹਨਾਂ ਤੋਂ ਹੋਰ ਉਹਨਾਂ ਨੇ ਕਮਾਈ ਕੀਤੀ, ਸਿੱਖਿਆ ਮਿਲਦੀ, ਵੀ ਐਂ ਕਰੋ। ਮੰਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ। ਅੱਗੇ
ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ,
ਜਿਹਨਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸਹੀ ਨਾਨਕਾ ਪੂਰਨ ਸੋਈ ਸੰਤ। ਇਹ ਪੂਰਨ ਕਿਹੜੇ? ਜਿਹਨਾਂ ਨੂੰ ਸਵਾਸ ਸਵਾਸ ਦੇ ਵਿੱਚ ਕਦੇ ਨਾਮ ਨਹੀਂ ਭੁੱਲਦਾ, ਸਵਾਸ ਵਗਦੇ ਹੀ ਰਹਿੰਦੇ, ਸੁੱਤਿਆਂ ਵੀ ਨਹੀਂ ਨਾਮ ਭੁੱਲਦਾ, ਅਤੇ ਮਨ ਮੰਤ, ਮਨ ਦੇ ਵਿੱਚ ਵੀ ਮੰਤਰ ਵਸਿਆ ਹੋਇਆ ਹੈ। ਇੱਕ ਤਾਂ ਮਨ ਕਿਤੇ ਫਿਰਦਾ ਹੋਵੇ ਅਤੇ ਸਵਾਸਾਂ ਨਾਲ ਕੋਈ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਮਨ ਕਿਤੇ ਹੋ, ਜਿਹਨਾਂ ਹਰ ਨਾਮ ਮਨ ਧਨ ਸੇਨ ਪੂਰਨ ਸੋਈ ਸਨ, ਜਿਹਨਾਂ ਦੇ ਵਿਕਾਰ ਨਹੀਂ ਹੈ, ਕਾਮ ਕ੍ਰੋਧ ਲੋਭ ਹੰਕਾਰ ਨਹੀਂ ਹੈ, ਇਹ ਸਾਰੇ ਜਿਹਨਾਂ ਦੇ ਸ਼ਾਂਤ ਹੋ ਚੁੱਕੇ ਨੇ, ਸੰਤ ਸਹਾਈ ਵੀ ਉਹ ਗੁਰਮੁਖ ਫੇਰ ਕਹਿੰਦੇ ਵੀ ਆ ਜਾ ਪਏ, ਆਇਆ ਤੈਨੂੰ ਐਸੀ ਇੱਛਾ ਹੈ ਮਿਲਣ ਦੀ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ
ਮਿਲਾਏ।
ਉਹਨਾਂ ਨੇ ਕਿਰਪਾ ਕਰਕੇ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਮਿਲਾ ਦਿੱਤਾ। ਕਿਵੇਂ ਮਿਲਾ ਦਿੱਤਾ? ਅੱਗੇ ਦੱਸਦੇ
ਹਾਂ, ਤਨ ਕਾ ਲਾਗਾ ਪਾਏ ਸੰਤ ਸੁਹਾਈ ਪ੍ਰੇਮ ਕੇ ਹਉ ਤਿਨਕਾ ਲਾਗਾ ਪਾਏ।
ਉਹਨਾਂ ਦੇ ਇੰਨੀ ਨਿਮਰਤਾ ਹੋਣੀ ਚਾਹੀਦੀ ਹੈ ਜਾਂ ਅਹੰਕਾਰ ਨੂੰ ਮਿਟਣ ਵਾਸਤੇ ਉਹਨਾਂ ਦੇ ਚਰਨੀ ਲੱਗੀਏ, ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ, ਚਰਨ ਨੀਵੇਂ ਹੁੰਦੇ ਆ ਨਾ, ਚਰਨ ਇਸ ਕਰਕੇ ਨੀਵੇਂ ਆ ਸਾਰੇ, ਅਤੇ ਧੂੜੀ ਉਹਦੇ ਨਾਲ ਵੀ ਨੀਵੀਂ ਹੁੰਦੀ ਹੈ, ਚਰਨਾਂ ਦੀ ਧੂੜੀ ਵੀ ਮਸਤਕ ਨੂੰ ਹਿਰਦੇ 'ਚ ਸ਼ਰਧਾ ਲਾਈਏ, ਸ਼ਰਧਾ ਰੂਪੀ ਧੂੜੀ। ਇਹ ਨਹੀਂ ਵੀ ਉਹ ਬਾਹਰੋਂ ਧੂੜੀ ਲਾਉਂਦੇ ਰਹੇ, ਅਤੇ ਜਿਵੇਂ ਦਸਵੇਂ ਪਾਤਸ਼ਾਹ ਨੇ ਲਿਖਿਆ ਵੀ ਬਾਹਰੋਂ ਧੂੜ ਲਾਈ ਜਾਓ ਜਾਂ ਸਰੀਰ ਨੂੰ ਵੀ ਮਲੀ ਜਾਓ, ਅਤੇ ਅੰਤਰ ਨਹੀਂ,
ਬਿਨ ਪ੍ਰਭ ਕੇ
ਮਨ ਨਿਰਮਲ ਨਹੀਂ ਕੀਨਾ, ਕਾਹੇ ਪਿਆ ਉਦਾਸੀ, ਅਤੇ ਕਿਸ ਵਾਸਤੇ ਉਦਾਸੀ ਹੈ? ਤਾਂ ਕਿ ਧੋਵਾਂ ਪਾਏ, ਪਾਏ ਜਿਹੜੇ ਹੈ ਵੀ ਉਹਨਾਂ ਦੇ ਇਸ਼ਨਾਨ ਕਰਾਓ, ਪਾਣੀ ਲਿਆਓ, ਹੈਂਜੀ, ਚਰਨ ਧੋਆਓ, ਇਸ ਹੁਣ ਤਿਨਕੇ ਲਾਗਾਂ ਪਾਏ। ਅੱਗੇ
ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ।
ਉਹ ਕਹਿੰਦੇ ਵੀ ਮੈਨੂੰ ਵੀ ਮੈਂ ਪ੍ਰਭੂ ਨੂੰ ਮਿਲਣਾ ਚਾਹੁੰਦਾ, ਕਹਿੰਦੇ ਵੀ ਐਸਾ ਪ੍ਰੇਮ ਹੋਣਾ ਚਾਹੀਦਾ, ਐਸੀ ਜਗਿਆਸਾ ਹੋਣੀ ਚਾਹੀਦੀ ਹੈ, ਬਿਨ ਪ੍ਰਭ ਕਿਉਂ ਸਹੀ? ਜਿਹੜੇ ਸੰਸਾਰ ਦੇ ਸੁੱਖ ਹੈ, ਖਾਣ ਪੀਣ ਦੇ ਸੁੱਖ ਹੈ, ਸਪਰਸ਼ ਦੇ ਸੁੱਖ ਹੈ, ਬਲਕਿ ਇੱਥੋਂ ਤੱਕ ਸਵਰਗ ਦੇ ਸੁੱਖ ਹੈ, ਬ੍ਰਹਮ ਲੋਕ ਦੇ ਸੁੱਖ ਹੈ, ਸਨ ਪੜ੍ਹਦੇ
ਦੂਜੀ ਨਾਹੀ ਜਾਏ।
ਬਿਨ ਪ੍ਰਭ ਕਿਉਂ ਸੁੱਖ ਪਾਈਏ? ਸਭ ਨਾਸ਼ਵੰਤ ਹੈ, ਕੁਛ ਸਮੇਂ ਵਾਸਤੇ ਹੈ, ਉਹਨਾਂ ਦੇ ਵਿੱਚ ਤ੍ਰਿਸ਼ਾ ਨਹੀਂ ਮਿਟਦੀ ਹੈ। ਇੰਦਰ ਦੇਖ ਲਓ, ਇਹ ਸਵਰਗ ਦਾ ਰਾਜਾ ਸੀ, ਫਿਰ ਵੀ ਇਹ ਜਿਹੜੇ ਵਿਸ਼ੇ ਐਸੇ ਹਨ
गौतम तपा अहिल्या स्त्री तिस देख इंद्र लुभाया सह शरीर चिहन पग हुए तामन पछु चाहे ये सुख ऐसा है बिन प्रभ क्यों सुख पाई है। वाहिगुरु परमेश्वर तो बिना जेड़ा विकारां दा शांत होना है और उसका बसना है वो नहीं हो सकता। वाहिगुरु दे नाम बाणी तो ते प्रेम तो बिना ते वैराग तो बिना बिन प्रभ क्यों सुख पाई है दूजी ना ही जाए। फिर भी देख लो जेड़े ऋषि महात्मा से जदों ये जा के शरणा मारिया लुगया वो कहते इन गौतम ने इनू देता श्राफ कहते वो तू उथे तेरे को इनिया पछर इन्ने स्वर्ग के सी पदार्थ तो तू ऋषिया के घर के नहीं टलिया या एक भग वास्ते आया सी एक गुप्त अंग वास्ते तो तेरे शरीर से ही ऐसे हो जाए ज्यों जोरू सिर नावनी आवे बारो बार ठीक है। मातावान के शरीर में वाहिगुरु ने यह चीज़ रखी है बच्चे जन्म देने वास्ते भी उसकी सफाई वास्ते भी जितू आदि का आना ये फिर कहते उस फिर ये हालत होंगी ये जा तेरे शरीर से ही ऐसे हो जाए। फिर इसनों ऋषिया महात्मा ने बहुत पुछा ता मन पछोता है पिछों पश्चाताप ही होंगे है। फिर देख लो भी इन जो शरण ली या होर जी अगे प्रसंग आना सारे इकट्ठे हुए कहते थे इसनों विचार दसा भी तू साध संगत कराया कर सेवा कराया कर फिर तेरे ये दोष जोड़े से हौली हौली जोड़े ने वाहिगुरु परमेश्वर के नाम बनगी के नाल ये उस अखा ही बन जाएगी। हूँ तो वह सर्वदा है ना जोड़ा माता के जन्म देने वाला अंग है जी रक्त पित है। हाँ जी पढ़ो जी
जिन्नी चाखिया प्रेम रास
बिन प्रभ क्यों सुख पाई है दूजी ना ही जाए। होर कोई दूजी ऐसी जगह नहीं है जिथे जाके ये मन के विकार मिट जाए तो शांत हो जाए। बिन प्रभ क्यों सुख दूजी ना ही जाए अगे
जिन्नी चाखिया प्रेम रास
जिन्होंने वाहिगुरु के नाल प्रेम किया है तो उन्होंने शांति से सुख तो आनंद आने लग पाया रस प्रेम आने लग पाया है। नाम बाणी दे जिन्हें चाख्या प्रेम रस से तृप्त रहे अगार वो इस दुनिया के पदार्थों वालों भी जिन्हें भी है कोई राजे महाराजे उन्होंने भी चक्रवर्ती राजे नालों भी उत्थे जड़े अगे सुख से तृप्त उन्होंने वालों भी उन्होंने इच्छा नहीं है। अगाए तो स्वर्ग के पदार्थों की भी इच्छा नहीं है किसी चीज़ की बिना नहीं तृप्त रहे है गाए पूर्ण मन बाणी शरीर करके वो तृप्त हो रहे हैं।
आप त्याग बिनती कर है लेहो प्रभु लाल लाए
संगत दे विच वो गुरमुख दसते ने जो गया गया सूजा भी मैनू दसो जी तुसी तुहानू किया आप त्याग बिनती कर आपा भाग त्याग के गुरु की शरण में रह के जो भी हुक्म कर बेनती दे सतवचन जी सतवचन जी धूड़ बन के साध संग आप प्याप बेनती करे लेहो प्रभु लड़ लाए तो वह कहते भाई वाहिगुरु के अगे बेनती करो सतगुरु आयो शरण तुहारी मिले सुख ना अमर सुख आप त्याग बेनती लेहो प्रभु लड़ लाए हे वाहिगुरु परमेश्वर अपने लड़ दे नाल ला लो अपने शरण रूपी पले नाल ला लो भी अपनी शरण दे दो मैनु शरणनाथ तोरी बार लाग बोरी तो अपने नाम रूपी पले नाल ला लो कृपा करके लेहो प्रभु लड़ लाए।
जो हर कंत में लाइया से विशर कत है ना जाए
ये सती पति दे रूप दे विच जिवें कंत हुंदा पति है जो हर कंत मिलाए वाहिगुरु परमेश्वर मालिक है आप सारिया रूहां जिन्ना जाना ना जो हर कंत मिलाई जो वाहिगुरु परमेश्वर ने अपने सरूप दे विच मिला लिया हैं अपेर कर लिया हैं जो हर
से बिछड़ कत है ना जाए
वो नहीं इसे जेड़े ठीक है पति सती ये भी धर्म अनुसार ठीक है भगती करके वाहिगुरु ना मिल जाते ने पर उन्होंने फिर कोई घरवाली पहले चढ़ाई कर गई दूजा चढ़ाई कर गया वो बिछड़ कत ना जाए जा किसी दूर देश चले गया
ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਸਰੂਪ ਹੈ, ਸੱਚ ਚੇਤਨ ਅਨੰਦ ਸਰੂਪ ਹੈ, ਉਹ ਕਦੇ ਵੀ ਨਹੀਂ ਵਿਛੜਦਾ, ਉਹ ਹਰ ਵੇਲੇ ਹੀ ਉਹਨਾਂ ਦੇ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ।
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ, ਸੇ ਵਿਛੜ ਕਤ ਹੈ ਨਾ ਜਾਏ।
ਪ੍ਰਭੂ ਤੋਂ ਬਿਨਾਂ ਭਾਈ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ। ਇਸ ਕਰਕੇ ਉਹ ਜਿਹੜੀ ਸਾਧ ਸੰਗਤ ਦੇ ਵਿੱਚ ਹੈ, ਉਹ ਗੁਰਮੁਖ ਕਹਿੰਦਾ ਹੈ ਵੀ ਅਸੀਂ ਤਾਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੀ ਹੈ, ਹਰ ਵੇਲੇ ਉਸ ਦੀ ਸ਼ਰਨ ਦੇ ਵਿੱਚ ਪੈ ਰਹੇ ਹੋ। ਤਾਨ ਮਾਨ ਜਦੋਂ ਉਸੇ ਦਾ ਹੀ ਹੈ ਅਤੇ ਫਿਰ ਆਪਣੀ ਹੰਗਤਾ ਛੱਡ ਦਿਓ, ਇਹੀ ਸਭ ਨਾਲ ਵੱਡੀ ਸ਼ਰਨ ਹੈ। ਅਤੇ ਨਾਮ ਦੇ ਵਿੱਚ ਜਿਹੜਾ ਫਿਰ ਚਿੱਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੱਗਣਾ, ਰਸ ਆਵੇਗਾ, ਰਸ ਦੇ ਵਿੱਚ ਫਿਰ ਉਸਦਾ ਸਰਗੁਣ ਸਰੂਪ ਜੇ ਗੁਰੂ ਨਾਨਕ ਸਾਹਿਬ ਜਾਂ ਦਸੋਂ ਪਾਤਸ਼ਾਹੀਆਂ ਦੇ ਉਹ ਭਾਵਨਾ, ਉਹ ਵੀ ਉਹਨਾਂ ਨੇ ਸਰੂਪ ਉਤਾਰੇ ਨੇ। ਅਤੇ ਦੂਸਰੇ ਨਿਰਾਕਾਰ ਸਰੂਪ ਵੀ ਫਿਰ ਵਿਛੜ ਕਰਦੇ ਨਾ ਜਾਏ, ਕਦੇ ਵੀ ਉਹਦੇ ਵਿੱਚ ਵਿਛੋੜਾ ਨਹੀਂ ਹੁੰਦਾ।
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ,
ਉਸ ਵਾਹਿਗੁਰੂ ਪਰਮੇਸ਼ਰ ਦੀ ਪਾਈ ਸ਼ਰਨ ਦੇ ਵਿੱਚ ਹੀ ਹਰ ਵੇਲੇ ਪੈ ਰਹਿਣਾ ਚਾਹੀਦਾ ਹੈ। ਅਸੂ ਸੁਖੀ ਵਸੰਦੀ ਹੈ ਜਿਨ੍ਹਾਂ ਮੈਂ ਆ ਹਰ ਰਾਏ, ਜਿਨ੍ਹਾਂ ਦੇ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਊਗੀ, ਜਿਨ੍ਹਾਂ ਨੇ ਪ੍ਰੇਮ ਕੀਤਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਕੇ ਹੋਏ ਲੇਤ ਹੈ। ਕੋੜਾਂ ਜਨਮਿਆਂ ਦੇ ਵਿਛੜਿਆਂ ਨੂੰ ਫਿਰ ਉਹ ਅੱਗੇ ਹੋ ਕਰਕੇ ਆਪ ਹੀ ਆਪਣੀ ਸ਼ਰਨ ਦੇ ਵਿੱਚ ਲੈ ਆਉਂਦਾ ਹੈ, ਜਿਵੇਂ ਭਾਈ ਭਗੀਰਥ ਨੂੰ ਲਿਆਂਦਾ ਹੈ। ਹੋਰ ਗੁਰਮੁਖਾਂ ਦੇ ਤਾਂ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰ ਰਾਜ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਭਾਈ ਕਿਰਪਾ ਹੋ ਗਈ ਹੈ। ਧੰਨ ਆਪ ਗੁਰਮੁਖ ਜਿਨ੍ਹਾਂ ਦੇ ਉੱਤੇ ਕਿਰਪਾ ਹੋ, ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਨਿਰਗੁਣ ਨਿਰੰਕਾਰ ਦਾ ਆਨੰਦ ਰਸ ਮਾਣ ਰਹੇ ਹੋ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਮਹਾਰਾਜ
ਪੰਗਦੀਆਂ ਰਹਿੰਦੀ,
ਹਾਂ ਪੜ੍ਹਦੇ।
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ, ਅਸੂ ਸੁਖੀ ਬਸੰਦੀਆ ਜਿਨ੍ਹਾਂ ਮੇਰਾ ਹਰ ਰਾਏ।
ਅਰਥ ਹੋ ਗਿਆ ਹੈ, ਹੁਣ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਕਿ ਮਹਾਰਾਜ ਇਹ ਜਿਹੜਾ ਪਰਮ ਪਵਿੱਤਰ ਉਪਦੇਸ਼ ਹੈ ਸਾਡੇ ਮੰਨਣ ਦੇ ਵਿੱਚ ਆਵੇ, ਆਪ ਕਿਰਪਾ ਕਰੋ।
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ, ਅਸੂ ਸੁਖੀ ਵਸੰਦੀਆ ਜਿਨ੍ਹਾਂ ਮੇਰਾ ਹਰ ਰਾਏ।
ਸੁਖ ਦੀ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਸ ਦਾ ਭਾਵ ਬਣ ਕੇ ਚਸਾਂ। ਤੂੰ ਠਾਕੁਰ ਤੂੰ ਮਾਇਆ